साहिब श्री गुरु ग्रंथ साहिब महाराज की हजूरी विच बैठी गुरु प्यारी साध संगत जीओ आओ सब माई भाई सतगुरु सच्चे पातशाह जी नू सी चुका के हथ जोड़ के फतेह दा सिमरन करिए। वाहिगुरु जी का खालसा वाहिगुरु जी की फतेह। सतगुरु महाराज जी ने अपार कृपा बख्शिश कीती है इस स्थान ते तीन दिन दे गुरमत समागम बख्शे हैं। ਇਹਨਾਂ ਸਮਾਗਮਾਂ ਦੇ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 302 ਸਾਲਾ ਗੁਰਗੱਦੀ ਦਿਵਸ ਅਤੇ ਰਤਵਾੜਾ ਸਾਹਿਬ ਵਾਲੇ ਪਿਆਰੇ ਮਹਾਂਪੁਰਸ਼ਾਂ ਦੀ ਮਿੱਠੀ ਅਤੇ ਨਿੱਘੀ ਯਾਦ ਮਨਾਈ ਜਾ ਰਹੀ ਹੈ। ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਆਪ ਜੀਆਂ ਨੇ ਸਤ ਸੰਗਤ ਰੂਪੀ ਸਰੋਵਰ ਵਿਚ ਤਨ ਮਨ ਕਰਕੇ ਚੁੱਭੀਆਂ ਮਾਰੀਆਂ ਹਨ। ਆਪ ਜੀ ਨੇ ਬੜੇ ਪਿਆਰ ਦੇ ਨਾਲ ਕਥਾ ਕੀਰਤਨ ਗੁਰਮਤਿ ਵਿਚਾਰਾਂ ਸਰਵਣ ਕੀਤੀਆਂ ਨੇ। ਹੁਣੇ ਹੁਣੇ ਥੋੜਾ ਸਮਾਂ ਪਹਿਲਾਂ ਜਰਗ ਵਾਲੇ ਮਹਾਂਪੁਰਸ਼ ਸੰਤ ਬਾਬਾ ਭੁਪਿੰਦਰ ਸਿੰਘ ਜੀ ਜਿਨ੍ਹਾਂ ਨੇ ਸੰਤ ਅਨੰਤੈ ਅੰਤਰ ਨਾਹੀ ਗੁਰਬਾਣੀ ਦੇ ਰਸ ਪਿੰਨੇ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਨਾਲ ਜੋੜਿਆ, ਮਹਾਂਪੁਰਸ਼ਾਂ ਦੀ ਸੰਤਾਂ ਦੀ ਅਵਸਥਾ ਦੱਸੀ। ਹੁਣੇ ਹੀ ਆਪ ਜੀ ਸਤਿਕਾਰ ਜੋ ਰੰਧਾਵੇ ਵਾਲੇ ਮਹਾਂਪੁਰਸ਼ ਜਿਨ੍ਹਾਂ ਨੇ ਨਾਮ ਦੀਆਂ ਅਵਸਥਾ ਗੁਰਮਤ ਅਨੁਸਾਰ ਦੱਸੀਆਂ ਕਿ ਸੰਤ ਪਦਵੀ ਤਾਂ ਕਿਵੇਂ ਪਹੁੰਚਿਆ ਜਾਂਦਾ, ਕਿਵੇਂ ਸੇਵਾ ਸਿਮਰਨ ਕਰਕੇ ਘਾਲਣਾ ਘਾਲ ਕੇ ਸਤਿਗੁਰੂ ਦੀ ਕਿਰਪਾ ਦੁਆਰਾ ਉਹ ਅਵਸਥਾ ਪ੍ਰਾਪਤ ਕੀਤੀਆਂ ਜਾਂਦੀਆਂ ਨੇ। ਦੋ ਤੋਂ ਭਗਤੀ ਸ਼ੁਰੂ ਹੁੰਦੀ ਹੈ, ਇੱਕ ਤੇ ਖਤਮ ਹੋ ਜਾਂਦੀ ਹੈ। ਸਿੱਖ ਨੇ ਗੁਰੂ ਵਿੱਚ ਅਭੇਦ ਹੋਣਾ, ਭਾਵ ਮੁਰਦਾ ਬਣ ਕੇ ਗੁਰੂ ਗੋਰ ਵਿੱਚ ਸਮਾਉਣਾ ਹੈ। ਭਗਤ ਨੇ ਭਗਵਾਨ ਵਿੱਚ, ਸਿੱਖ ਨੇ ਗੁਰੂ ਵਿੱਚ, ਇੱਕੋ ਬਾਤ ਹੈ। ਔਰ ਮਹਾਂਪੁਰਸ਼ਾਂ ਨੇ ਭਾਵੇਂ ਸਮਾਂ ਥੋੜਾ ਸੀ, ਕਿਉਂਕਿ ਜਿਹੜੇ ਐਸੇ ਵਿਚਾਰ ਐਸੇ ਸਬਜੈਕਟ ਨੇ ਜਿਨ੍ਹਾਂ ਨੂੰ ਕਮਾਉਣ ਵਿੱਚ ਜਨਮ ਲੱਗ ਜਾਂਦੇ ਨੇ, ਉਹ ਮਿੰਟਾਂ ਵਿੱਚ ਨਹੀਂ ਦੱਸੇ ਜਾਂਦੇ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਜੋ ਸਾਡੇ ਤੇ ਬਖਸ਼ਿਸ਼ ਕੀਤੀ ਹੈ, ਸਾਨੂੰ ਇਹ ਸਹਿਜ ਦਾ ਮਾਰਗ ਦੱਸਿਆ, ਕਿਉਂਕਿ ਇੱਕ ਚੀਟੀ ਮਾਰਗ ਹੈ, ਇੱਕ ਪੰਛੀ ਮਾਰਗ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਜੋ ਬਖਸ਼ਿਸ਼ ਕੀਤੀ ਹੈ, ਉਸ ਅਨੁਸਾਰ ਮਹਾਂਪੁਰਸ਼ਾਂ ਨੇ ਥੋੜੇ ਸਮੇਂ ਦੇ ਵਿੱਚ ਸਾਨੂੰ ਉਹ ਨਾਮ ਦੀਆਂ ਅਵਸਥਾ ਦੱਸੀਆਂ ਨੇ ਕਿ ਆਪਾਂ ਕਿਵੇਂ ਆਪਣੇ ਜੀਵਨ ਦੇ ਵਿੱਚ ਨਾਮ ਦੀ ਕਮਾਈ ਕਰਕੇ ਉਸ ਮੰਜ਼ਿਲ ਤੱਕ ਪਹੁੰਚਣਾ। ਜਿਉਂ ਜਿਉਂ ਅਸੀਂ ਨਾਮ ਜਪਾਂਗੇ ਤਿਉਂ ਤਿਉਂ ਸਾਨੂੰ ਸੋਝੀ ਆਏਗੀ। ਮਹਾਂਪੁਰਸ਼ਾਂ ਦੀਆਂ ਆਪਣੀਆਂ ਕਮਾਈਆਂ ਹੁੰਦੀਆਂ ਨੇ, ਜੀਵਨ ਹੁੰਦਾ, ਅਭਿਆਸ ਹੁੰਦਾ। ਆਮ ਦੇ ਵਿੱਚ ਤੇ ਅਭਿਆਸੀ ਵਿੱਚ ਜਿਵੇਂ ਸਮਾਨ ਦਾ ਫਰਕ ਹੁੰਦਾ, ਤੁਸੀਂ ਕਿਸੇ ਨੂੰ ਬੈਠ ਕੇ ਲੱਖ ਵਾਰ ਸਮਝਾਈ ਜਾਓ, ਜਿਵੇਂ ਕਿਹਾ ਜਾਵੇ ਕਿ ਦਿੱਲੀ ਜਾਂ ਚੰਡੀਗੜ੍ਹ ਜਾਂ ਬੰਬੇ ਜਾਂ ਕਲਕੱਤੇ ਇਸ ਤਰ੍ਹਾਂ ਦਾ ਹੈ, ਲੱਖ ਆਦਮੀ ਉਸ ਨੂੰ ਸਮਝਾਵੇ, ਪੁੱਛਿਆ ਜਾਵੇ ਕਿ ਤੂੰ ਦੱਸ, ਉਹ ਕੀ ਜਵਾਬ ਦੇਗਾ ਕਿ ਮੈਂ ਸੁਣਿਆ ਹੈ ਇਸ ਤਰ੍ਹਾਂ ਦਾ ਹੈ, ਦੱਸ ਫੇਰ ਵੀ ਨਹੀਂ ਸਕਦਾ। ਇੱਕ ਨੇ ਦੇਖਿਆ, ਇੱਕ ਦਾ ਵਾਸਾ ਉੱਥੇ ਹੈ, ਜਿਹਦਾ ਵਸ ਉਸ ਮੰਡਲ ਵਿਚ ਹੈ ਨਾ, ਜਿਸ ਨੂੰ ਅਕਾਲ ਮੰਡਲ ਕਹਿੰਦੇ ਨੇ, ਜੋ ਉਹ ਦੱਸ ਸਕਦਾ ਆਮ ਨਹੀਂ ਦੱਸ ਸਕਦਾ, ਚਾਹੇ ਦੂਸਰਾ ਲੱਖ ਦੱਸੀ ਜਾਵੇ, ਉਹ ਜਵਾਬ ਦੇਗਾ ਮੈਂ ਸੁਣਿਆ ਕਿ ਇਸ ਤਰ੍ਹਾਂ ਦਾ, ਉਹਨੇ ਦੇਖਿਆ ਨਹੀਂ, ਉੱਥੇ ਉਸ ਅਵਸਥਾ ਦਾ ਮਾਲਕ ਨਹੀਂ। ਵਾਹਿਗੁਰੂ ਦੇ ਪਿਆਰੇ ਉਸ ਅਵਸਥਾ ਦੇ ਮਾਲਕ ਨੇ। ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ਼, ਤਿੱਥ ਹੈ ਊਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਗਾਸ਼। ਇਹ ਸਰੀਰ ਦਾ ਮੂਲ ਮਨ ਹੈ, ਮਨ ਦਾ ਮੂਲ ਆਤਮਾ ਹੈ, ਤੇ ਆਤਮਾ ਦਾ ਮੂਲ ਪਰਮਾਤਮਾ ਹੈ। ਵਾਹਿਗੁਰੂ ਦੇ ਪਿਆਰੇ, ਅਬ ਤੋ ਜਾਏ ਚੜੈ ਸੰਘਾਸਨ, ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਣੀ। ਦੋ ਤੋਂ ਇੱਕ ਹੋ ਗਏ। ਇਹ ਅਵਸਥਾ, ਇਹ ਵਿਚਾਰਾਂ ਆਪਾਂ ਪਿਆਰੇ ਮਹਾਂਪੁਰਸ਼ਾਂ ਪਾਸੋਂ ਸੁਣੀਆਂ ਨੇ। ਜਿਨ੍ਹਾਂ ਮਹਾਂਪੁਰਸ਼ਾਂ ਦੀ ਮਿੱਠੀ ਤੇ ਨਿੱਘੀ ਯਾਦ ਮਨਾ ਰਹੇ ਆਪਾਂ, ਇੱਕ ਇੱਕ ਬਚਨ ਦੇ ਵਿੱਚ ਰੂਹਾਨੀਅਤ, ਔਰ ਕੋਈ ਐਸਾ ਬਚਨ ਨਹੀਂ ਰਿਹਾ ਕਿ ਜਿਹੜਾ ਉਹਨਾਂ ਖੋਲ ਕੇ ਨਾਂ ਦੱਸਿਆ ਹੋਵੇ। ਲੋੜ ਹੈ ਕਮਾਈ ਕਰਨ ਦੀ। ਇਹ ਸਮਾਗਮ ਸਨ 90 ਤੋਂ ਸ਼ੁਰੂ ਹੋਏ ਸਨ ਔਰ ਇਕੱਠ ਵੱਧਦਾ ਗਿਆ। ਪੰਜ ਸਮਾਗਮਾਂ ਤੋਂ ਬਾਅਦ ਮਹਾਂਪੁਰਸ਼ਾਂ ਨੇ ਕਿਹਾ ਹੁਣ ਆਪਾਂ ਸਮਾਗਮ ਨਹੀਂ ਮਨਾਉਣੇ, ਇਕੱਠ ਜ਼ਿਆਦਾ ਹੋਣ ਲੱਗ ਪਏ ਨੇ। ਕਦੇ ਸਮਾਂ ਸੀ ਰਾੜਾ ਸਾਹਿਬ ਇਕੱਠੇ 11 ਦੀਵਾਨ ਲੱਗਦੇ, ਬਹੁਤ ਇਕੱਠ ਭਾਰੀ ਹੋਣ ਲੱਗ ਪਏ। ਮਹਾਂਪੁਰਸ਼ਾਂ ਨੇ ਵੀ ਉਸ ਵੇਲੇ ਫੁਰਨਾ ਕੀਤਾ ਕਿ ਇਕੱਠ ਤੱਕ ਹੀ ਮਤਲਬ ਨਾ ਰਹੇ, ਜਿਗਿਆਸੂ ਲਾਭ ਲੈਣ। ਪਿਛਲੇ ਸਾਲ ਇੰਗਲੈਂਡ ਤੋਂ ਇੱਕ ਪ੍ਰੇਮੀ ਆਏ ਸਨ ਜਿਨ੍ਹਾਂ ਦਾ ਨਾਂ ਬਹਾਦਰ ਸਿੰਘ ਹੈ, ਵੈਸੇ ਸ਼ੇਰ ਬਹਾਦਰ ਕਰਕੇ ਉਹਨਾਂ ਨੂੰ ਆਮ ਸੰਗਤ ਕਹਿੰਦੀ ਹੈ। ਔਰ ਉਹਨਾਂ ਨੇ 3 ਦਿਨ ਦੇ ਸਮਾਗਮ ਜਿੱਥੇ ਵੀਡੀਓ ਫਿਲਮ ਬਣਾਈ, ਜਿਹਦੇ ਵਿੱਚ ਕਈਆਂ ਨੇ ਆਪਣੇ ਆਪਣੇ ਭਾਵ ਪ੍ਰਗਟ ਕੀਤੇ, ਔਰ ਉੱਥੇ ਕੁਝ ਲੰਗਰ ਛਕ ਰਿਆਂ ਨੂੰ ਪੁੱਛ ਰਹੇ ਨੇ ਉਹ ਕਿ ਇੱਥੇ ਤੁਸੀਂ ਕੀ ਲੈਣ ਆਉਂਦੇ ਹੋ। ਉਹ ਕਹਿੰਦੇ ਹਮੇਂ ਯਹਾਂ ਖਾਣਾ ਮਿਲਤਾ ਹੈ। ਇੱਧਰ ਪੰਡਾਲ ਵੱਲ ਗੁਰੂ ਦਰਬਾਰ ਵੱਲ ਇਸ਼ਾਰਾ ਕਰਕੇ ਵੀ ਇੱਧਰ ਕੀ ਹੋ ਰਿਹਾ, ਕਹਿੰਦੇ ਹਮੇਂ ਮਾਲਮ ਨਹੀਂ ਕਿਆ ਹੋ ਰਿਹਾ। ਉਹਨੇ ਮੈਨੂੰ ਦਿਖਾਈ ਭਾਈ ਬਹਾਦਰ ਸਿੰਘ ਨੇ, ਜਿਹਦੇ ਚ ਸੇਵਾ ਕਰਨ ਵਾਲਿਆਂ ਦਾ ਵੀ ਬੜੇ ਸੇਵਾ ਕਰਕੇ ਖੁਸ਼ ਨੇ, ਉਹ ਵੀ ਪ੍ਰੇਮੀ ਜਿਹੜੇ ਕਹਿੰਦੇ ਸਾਨੂੰ ਆਤਮ ਖੁਰਾਕ ਇੱਥੋਂ ਮਿਲਦੀ ਹੈ, ਜਿਗਿਆਸੂ ਨੇ, ਔਰ ਉਹ ਵੀ ਜਿਹੜੇ ਕਹਿੰਦੇ ਯਹਾਂ ਖਾਣਾ ਮਿਲਤਾ ਹੈ, ਕਹਿੰਦੇ ਇੱਧਰ ਕੀ ਹੁੰਦਾ, ਕਹਿੰਦੇ ਹਮੇਂ ਮਾਲਮ ਨਹੀਂ। ਬਹੁਤ ਸਾਰੇ ਐਸੇ ਵੀ ਨਹੀਂ। ਇਹ ਪ੍ਰਬੰਧ, ਇਹ ਸਮਾਗਮ ਕੇਵਲ ਇਕੱਠ ਵਾਸਤੇ ਹੀ ਨਹੀਂ, ਸਾਡੀ ਮਹਾਂਪੁਰਸ਼ਾਂ ਨੂੰ ਵੀ ਇਹ ਬੇਨਤੀ ਹੁੰਦੀ ਹੈ। ਰੰਧਾਵੇ ਵਾਲੇ ਮਹਾਂਪੁਰਸ਼ ਜਿਨ੍ਹਾਂ ਨੇ ਭਾਈ ਜਸਵੰਤ ਸਿੰਘ ਨੂੰ ਕਿਹਾ ਕਿ ਐਤਕਾਂ ਸਾਡਾ ਇਹ ਖਿਆਲ ਹੈ ਕਿ ਅਸੀਂ ਬੋਲਣਾ ਨਹੀਂ, ਅਸੀਂ ਸੁਣਨਾ, ਔਰ ਮਹਾਂਪੁਰਸ਼ ਬੋਲੇ ਵੀ ਨਹੀਂ ਹੁਣ। ਇਹ ਗੱਲ ਮੈਂ ਤੁਹਾਨੂੰ ਸਿੱਧ ਕਰ ਦਿੰਦਾ, ਬੋਲੇ ਨਹੀਂ। ਜਦੋਂ ਮਹਾਤਮਾ ਅੰਦਰ ਚਲਾ ਜਾਂਦਾ ਉਹ ਬੋਲਦਾ ਨਹੀਂ, ਉਹ ਸੁਣਦਾ। ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਉਹ ਆਪ ਨਹੀਂ ਬੋਲਦੇ, ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਰਸ਼ਨ ਦੱਸਣਾ। ਅਸੀਂ ਵੀ ਕਦੋਂ ਕਹਿੰਦੇ ਹਾਂ ਬੋਲੋ, ਅਸੀਂ ਕਹਿੰਦੇ ਬੋਲੋ ਹੀ ਨਾ, ਬੁਲਾਉਣ ਵਾਲੇ ਨੇ ਆਪੇ ਬੁਲਾ ਲੈਣਾ। ਇਹ ਪਰਾਲਬਧ ਹੁੰਦੀ ਹੈ ਪਿਆਰੇ। ਸਾਡੀ ਬੇਨਤੀ, ਜਿੰਨੇ ਜਥੇ ਮਹਾਂਪੁਰਸ਼ ਵਿਦਵਾਨ ਆਉਂਦੇ ਨੇ ਨਾ, ਜਿਵੇਂ ਭਾਈ ਮਨਜੀਤ ਸਿੰਘ ਜੀ ਜਲੰਧਰ ਤੋਂ ਆ ਕੇ ਹੁਣੇ ਬੋਲੇ ਨੇ, ਸੱਚਖੰਡ ਵਸਿਆ ਨਿਰੰਕਾਰ, ਸੋਢੀ ਜੀ ਕੀਰਤਨ ਕਰਕੇ ਗਏ ਨੇ, ਹੋਰ ਜਥਿਆਂ ਨੇ ਵੀ ਕੀਰਤਨ ਕੀਤਾ, ਔਰ ਸਮੁੱਚੇ ਸਮਾਗਮ ਵਾਸਤੇ ਇਹ ਅਰਦਾਸ ਹੁੰਦੀ ਸਾਡੀ ਕਿ ਸੰਗਤਾਂ ਝੋੜੀਆਂ ਭਰ ਕੇ ਲੈ ਕੇ ਜਾਣ, ਸਾਡੇ ਜੀਵਨ ਵਿਚ ਆਤਮ ਤਰੱਕੀ ਹੋਵੇ। ਇਸੇ ਕਰਕੇ ਅਸੀਂ ਬੇਨਤੀ ਕਰਨੇ ਕਿ ਵੱਧ ਤੋਂ ਵੱਧ ਗੁਰੂ ਦਰਬਾਰ ਵਿਚ ਬੈਠ ਕੇ ਆਪ ਜੀ ਆਨੰਦ ਮਾਣੋ। ਸੋ ਆਪ ਜੀ ਸਰਵਣ ਕਰ ਰਹੇ ਸੀ ਕਿ ਸੰਤ ਦੀ ਅਵਸਥਾ ਜਿੱਥੇ ਜਾ ਕੇ ਪਿਆਰੇ ਉਹ ਦੋ ਨਹੀਂ ਇੱਕ ਹੋ ਜਾਂਦਾ। ਇਹ ਜਿਹੜਾ ਰੂਹਾਨੀ ਮਾਰਗ ਹੈ ਨਾ, ਇਹ ਸ਼ੁਰੂ ਕਿੱਥੋਂ ਹੁੰਦਾ? ਪਹਿਲਾਂ ਮਰਨ ਕਬੂਲ, ਮਨ ਕਰਕੇ ਮਰਨਾ। ਜੀਵਨ ਕੀ ਛੱਡ ਆਸ, ਉਹ ਸਭਨ ਕੀ ਰੇਣਕਾ ਤਾਂ ਉਹ ਹਮਾਰੇ ਪਾਸ। ਦਾਸ ਨੇ ਕਈ ਵਾਰ ਸਟੇਜਾਂ ਤੇ ਬੇਨਤੀ ਕੀਤੀ ਹੈ। ਸ਼ਾਹ ਸਰਫ ਨੇ ਗੁਰੂ ਨਾਨਕ ਸਾਹਿਬ ਮਾਰੂ ਬੇਨਤੀ ਕੀਤੀ ਸੀ, ਸੱਚੇ ਪਾਤਸ਼ਾਹ ਆਦਿ ਫਕੀਰੀ ਕੀ ਤੇ ਅੰਤ ਫਕੀਰੀ ਕੀ ਹੈ? ਗੁਰੂ ਨਾਨਕ ਸਾਹਿਬ ਕਹਿੰਦੇ ਸ਼ਾਹ ਸਰਫ, ਆਦਿ ਫਕੀਰੀ ਹੈ ਫਨਾ ਅਸਤ, ਅੰਤ ਫਕੀਰੀ ਹੈ ਬਕਾ ਅਸਤ। ਫਨਾ ਅਸਤ ਆਪਣੇ ਆਪ ਨੂੰ ਮਿਟਾਉਣਾ, ਕੀਤੇ ਦਾ ਮਾਣ ਨਾ ਕਰਨਾ। ਬਕਾ ਅਸਤ ਇੱਥੇ ਵਾਹਿਗੁਰੂ ਆਪ ਹੀ ਹੈ, ਅਮਾਨ ਹੈ, ਨਿਧਾਨ ਹੈ, ਨੇਕ ਹੈ, ਫਿਰ ਏਕ ਹੈ। ਮੈਂ ਨਾਹੀਂ ਪ੍ਰਭ, ਸਭ ਕੁਛ ਤੇਰਾ। ਈਗੈ ਨਿਰਗੁਣ ਉਗੈ ਸਰਗੁਣ, ਕੇਲ ਕਰਤ ਵਿੱਚ ਸਵਾਮੀ ਮੇਰਾ। ਹੁਣ ਇਸ ਪਤਾ ਵਿੱਚ ਕਿਵੇਂ ਪਹੁੰਚਣਾ? ਗੁਰੂ ਦੀ ਕਿਰਪਾ ਦੀ ਲੋੜ ਹੈ। ਸਤਿਗੁਰ ਦੀ ਕਿਰਪਾ ਤੋਂ ਬਗੈਰ ਬਖਸ਼ਿਸ਼ ਨਹੀਂ ਹੁੰਦੀ। ਆਪ ਜੀ ਨੇ ਪੰਜ ਖੰਡਾਂ ਦਾ ਜ਼ਿਕਰ ਵੀ ਸੁਣਿਆ, ਧਰਮਖੰਡ, ਗਿਆਨਖੰਡ, ਸ਼ਰਮਖੰਡ, ਕਰਮਖੰਡ, ਸੱਚਖੰਡ। ਕਰਮਖੰਡ ਹੈ ਬਖਸ਼ਿਸ਼ ਦਾ ਦਰ, ਸੱਚਖੰਡ ਵਿੱਚ ਵਾਸਾ ਉਸ ਦਾ ਹੋਏਗਾ, ਬਖਸ਼ਿਸ਼ ਉਸ ਤੇ ਹੋਏਗੀ ਪਿਆਰਿਓ, ਪ੍ਰਾਪਤੀ ਉਸ ਨੂੰ ਹੋਏਗੀ। ਕਰਮਖੰਡ ਭਾਵ ਜਿਹਦੇ ਉੱਤੇ ਉਹ ਮਾਲਕ ਕਿਰਪਾ ਕਰੇਗਾ, ਬਖਸ਼ਿਸ਼ ਕਰੇਗਾ। ਕਰਮਖੰਡ ਬਖਸ਼ਿਸ਼ ਦਾ ਦਰ ਹੈ। ਲੋੜ ਹੈ ਸਤਿਗੁਰੂ ਅੱਗੇ ਅਰਦਾਸ ਕਰੀਏ। ਹੁਣ ਜਿਹੜੀਆਂ ਅਵਸਥਾ ਆਪਾਂ ਸੁਣੀਆਂ ਨੇ, ਇਹਦੇ ਵਾਸਤੇ ਸਾਨੂੰ ਕਿਤੇ ਜੰਗਲਾਂ ਤੇ ਪਹਾੜਾਂ ਵਿੱਚ ਜਾਣ ਦੀ ਲੋੜ ਨਹੀਂ। ਇਹਦੇ ਵਾਸਤੇ ਸਾਨੂੰ ਖੇਤੀ, ਦੁਕਾਨ, ਸਰਵਿਸ ਛੱਡ ਕੇ ਬਾਹਰ ਭਟਕਣ ਦੀ ਲੋੜ ਨਹੀਂ, ਮੰਗਤੇ ਬਣਨ ਦੀ ਲੋੜ ਨਹੀਂ, ਦਰਦਾਂ ਦੀਆਂ ਠੋਕਰਾਂ ਖਾਣ ਦੀ ਲੋੜ ਨਹੀਂ। ਲੋੜ ਕੀ ਹੈ? ਮੇਰੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ, ਯੋਗ ਨਾ ਭਗਵੀਂ ਕੱਪਣੀ, ਯੋਗ ਨਾ ਮੈਲੇ ਵੇਸ਼, ਨਾਨਕ ਘਰ ਬੈਠਿਆਂ ਯੋਗ ਪਾਈਐ ਸਤਿਗੁਰ ਕੈ ਉਪਦੇਸ਼। ਕਿਹੜਾ ਘਰ? ਆ ਸਰੀਰ ਰੂਪੀ ਘਰ। ਇਹ ਸਰੀਰ ਦੇ ਬਹੁਤ ਸਾਰੇ ਨਾਂ ਆਏ ਨੇ ਗੁਰੂ ਗ੍ਰੰਥ ਸਾਹਿਬ ਅੰਦਰ, ਜਿੱਥੇ ਇਹਨੂੰ ਸਰੀਰ ਆਖਿਆ, ਦੇਹ ਆਖਿਆ, ਇਸ ਨੂੰ ਨਗਰ ਆਖਿਆ, ਕਾਂ ਕਰੋ ਨਗਰ ਵੋ ਭਰਿਆ ਮਿਲ ਸਾਧੂ ਖੰਡਨ ਖੰਡਾ ਹੈ। ਇਸ ਨੂੰ ਪਿੰਡ ਆਖਿਆ, ਜੋ ਬ੍ਰਹਿ ਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਇਸ ਨੂੰ ਘਰ ਆਖਿਆ, ਨਾਨਕ ਘਰ ਬੈਠਿਆ ਯੋਗ ਪਾਈ ਹੈ। ਪ੍ਰਾਪਤੀ ਕਿੱਥੇ ਹੁੰਦੀ ਹੈ, ਕਿਵੇਂ ਹੁੰਦੀ ਹੈ? ਨਾਨਕ ਘਰ ਬੈਠਿਆਂ ਯੋਗ ਪਾਈ ਹੈ ਸਤਿਗੁਰ ਕੈ ਉਪਦੇਸ਼। ਆਓ ਸਾਰਿਆਂ ਨੇ ਇਸ ਧਾਰਨਾ ਦੇ ਵਿੱਚ ਬੋਲਣਾ, ਸ਼ਬਦ ਚ ਬੋਲਣਾ, ਕੋਈ ਰਚਨਾ ਖਾਲੀ ਨਾ ਰਹੇ। ਸਾਰਿਆਂ ਨੇ ਗੱਜ ਵੱਜ ਕੇ ਸ਼ਬਦ ਚ ਬੋਲਣ ਦੀ ਖੇਚਲ ਕਰਨੀ ਹੈ। ਬਚਨ ਗੁਣਾਂ ਦੇ ਕਮਾਈਏ ਸੰਗਤ, ਰੱਬ ਮਿਲੇ ਘਰ ਬੈਠਿਆਂ। ਬਚਨ ਗੁਰਾਂ ਦੇ ਕਮਾਈਏ ਸੰਗਤ, ਰੱਬ ਮਿਲੇ ਘਰ ਬੈਠਿਆਂ। ਸੰਗਤ ਰੱਬ ਮਿਲੇ ਘਰ ਆਹ। ਘਰ ਬੈਠਿਆਂ ਮੇਰੇ ਪਿਆਰੇ ਜੀ ਰੱਬ ਮੇਰੇ ਘਰ ਜਿੱਥੋਂ ਹਰ ਜਾਤਾ ਮਾਨਸ ਦੇਹੇ ਗੁਰਬਚਨੀ ਪਾਇਆ ਸਭ ਆਤਮ ਰਾਮ ਪਛਾਤਾ ਬਾਹਰ ਮੂਲ ਨਾ ਖੋਜੀਐ ਕਰ ਮਾਹੇ ਵਧਾਤਾ ਬਾਹਰ ਭਟਕਣ ਦੀ ਪਿਆਰਿਓ ਲੋੜ ਨਹੀਂ ਬਾਹਰ ਭਟਕਣ ਦੀ ਲੋੜ ਨਹੀਂ ਜੇ ਬਾਹਰ ਭਟਕਦਾ ਨਾ ਘਰ ਛੱਡ ਦਿੱਤਾ ਕਿਰਤ ਛੱਡ ਦਿੱਤੀ ਤਿੰਨ ਚੀਜ਼ਾਂ ਦੀ ਹਰ ਥਾਂ ਲੋੜ ਪੈਂਦੀ ਹੈ ਰਹਿਣ ਵਾਸਤੇ ਜਗ੍ਹਾ ਚਾਹੀਦੀ ਹੈ ਖਾਣ ਵਾਸਤੇ ਭੋਜਨ ਚਾਹੀਦਾ ਪਹਿਨਣ ਵਾਸਤੇ ਕੱਪੜਾ ਚਾਹੀਦਾ ਘਰ ਛੱਡ ਦਿੱਤਾ ਜੰਗਲਾਂ ਚ ਬੈਠਦਾ ਪਹਾੜਾਂ ਦੀ ਗੁਫਾ ਵਿਚ ਬੈਠਦਾ ਪੇਟ ਨੇ ਰਾਜ ਨਹੀਂ ਕਰਨਾ ਚਾਹੇ ਮੰਗ ਕੇ ਲਿਆਵੇ ਚਾਹੇ ਕੰਧ ਮੂਲ ਖਾਵੇ ਜਿਨ੍ਹਾਂ ਨੂੰ ਪੂਰਾ ਸਤਿਗੁਰ ਨਹੀਂ ਸੀ ਮਿਲਿਆ ਤੇ ਰਾਜ ਭਾਗ ਛਡਾ ਦਿੱਤੇ ਤੇ ਉਨ੍ਹਾਂ ਦਾ ਹਾਲ ਕੀ ਹੋਇਆ ਰੋਵੇ ਰਾਜੇ ਕੰਨ ਪੜਾਏ ਘਰ ਘਰ ਮੰਗੇ ਭੀਖਿਆ ਜਾਏ ਡਾਕਟਰ ਸਵਾਮੀ ਰਾਮ ਜੀ ਵਰਲਡ ਫੇਮ ਦੇ ਜੋਗੀ ਹੋਏ ਨੇ ਸਨ 93 ਦੇ ਵਿਚ ਤਵਾੜਾ ਸਾਹਿਬ ਪਹਿਲੀ ਵਾਰ ਆਏ ਸਨ ਉਸ ਤੋਂ ਬਾਅਦ ਸਮਾਗਮਾਂ ਤੇ ਆਉਂਦੇ ਰਹੇ ਉਨ੍ਹਾਂ ਨੇ ਹਿਮਾਲਿਆ ਦੇ ਸੰਤਾਂ ਦਾ ਸੰਗ ਜੋ ਜੀਵਨ ਇਕ ਪੁਸਤਕ ਲਿਖੀ ਹੈ ਨਾ ਉੱਥੇ ਲਿਖਦੇ ਨੇ ਕਹਿੰਦੇ ਜਦੋਂ ਅਸੀਂ ਤਪੱਸਿਆ ਕਰਦੇ ਅੱਠ ਪਹਿਰਾਂ ਤੋਂ ਬਾਅਦ ਦੋ ਪ੍ਰਸ਼ਾਦੇ ਮਿਲਦੇ ਇੱਕ ਜਾਣੇ ਨੂੰ 24 ਘੰਟੇ ਬਾਅਦ ਕਹਿੰਦੇ ਅੱਜ ਇੱਕ ਮਹਾਤਮਾ ਆਇਆ ਤੇ ਮੇਰੇ ਮਹਾਂਪੁਰਸ਼ ਕਹਿਣ ਲੱਗੇ ਸਵਾਮੀ ਰਾਮ ਇਹ ਮਹਾਤਮਾ 7 ਦਿਨ ਦਾ ਭੁੱਖਾ ਹੈ ਪ੍ਰਸ਼ਾਦਾ ਨਹੀਂ ਛਕਿਆ ਇਹਨੇ ਤੇ ਤੂੰ ਆਪਣੇ ਦੋ ਪ੍ਰਸ਼ਾਦੇ ਇਹਨੂੰ ਦੇ ਦੇ ਕਹਿੰਦੇ ਮੈਂ ਆਪਣੇ ਸੁਭਾਅ ਮੁਤਾਬਕ ਕਿਹਾ ਵੀ ਮੈਂ ਨਹੀਂ ਦੇਣੇ ਮੈਂ ਭੁੱਖਾ ਰਹਾਂਗਾ ਫੇਰ 24 ਘੰਟੇ ਬਾਅਦ ਜਾ ਕੇ ਦੋ ਪ੍ਰਸ਼ਾਦੇ ਮਿਲਣੇ ਵੀ ਮੈਂ ਨਹੀਂ ਦੇਣੇ ਕਹਿ ਲੱਗੇ ਨਹੀਂ ਸਵਾਮੀ ਰਾਮ ਜੇ ਦੋ ਨਹੀਂ ਚੱਲ ਇੱਕ ਹੀ ਇਹਨੂੰ ਦੇ ਦੇ ਬੇਨਤੀ ਕਰਨ ਤੋਂ ਭਾਵ ਕਿ ਸਰੀਰ ਹੈ ਨਾ ਪੇੜ ਨੇ ਲਿਹਾਜ ਨਹੀਂ ਕਰਨਾ ਚਾਹੇ ਮੰਗ ਕੇ ਖਾਵੇ ਚਾਹੇ ਕੰਧ ਮੂਲ ਖਾਵੇ ਪਹਿਨਣ ਵਾਸਤੇ ਕੱਪੜਾ ਚਾਹੀਦਾ ਚਾਹੇ ਸਰਦੀ ਨੂੰ ਦੂਰ ਕਰਨ ਵਾਸਤੇ ਧੂਣੀਆਂ ਤਾਵੇ ਚਾਹੇ ਜਾਨਵਰਾਂ ਦੀਆਂ ਖੱਲਾਂ ਦਾ ਇਸਤੇਮਾਲ ਕਰੇ, ਚਾਹੇ ਗੁਫਾ ਵਿੱਚ ਰਹੇ, ਕੁਛ ਤਾਂ ਕੁਛ ਕਰਨਾ ਪਏਗਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਤੈਨੂੰ ਬਾਹਰ ਭਟਕਣ ਦੀ ਲੋੜ ਨਹੀਂ। ਜਿਸ ਦੀ ਤੂੰ ਪ੍ਰਾਪਤੀ ਚਾਹੁੰਦਾ, ਜਿਸ ਨੂੰ ਤੂੰ ਮਿਲਣਾ ਚਾਹੁੰਦਾ, ਕਿਉਂਕਿ ਜਦ ਅਸੀਂ ਸੁਣਦੇ ਹਾਂ ਨਾ ਭਈ ਪ੍ਰਾਪਤ ਮਨੁੱਖ ਦੇ ਉਰਿਆ ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ। ਮਾਲ ਕਹਿੰਦੇ ਬਾਹਰ ਮੂਲ ਨਾ ਭਾਲੀਐ, ਜੇ ਤੂੰ ਵਾਰੀ ਸੰਭਾਲਣੀ ਉਸ ਗੋਬਿੰਦ ਨੂੰ ਪਰਮੇਸ਼ਰ ਨੂੰ ਮਿਲਣਾ ਨਾ, ਤੇ ਕਹਿੰਦੇ ਬਾਹਰ ਦੀ ਖੋਜ ਨਾ ਕਰ, ਬਾਹਰ ਨਾ ਭਾਲ, ਬਾਹਰ ਮੂਲ ਨਾ ਖੋਜੀਐ ਘਰ ਮਾਹੇ ਵਧਾਤਾ। ਉਹ ਖੰਡਾਂ ਬ੍ਰਹਿਮੰਡਾਂ ਦਾ ਮਾਲਕ, ਸ੍ਰਿਸ਼ਟੀ ਦਾ ਮਾਲਕ, ਸਭ ਨੂੰ ਪਾਲਣ ਵਾਲਾ, ਸਭ ਤੇ ਬਖਸ਼ਾ ਕਰਨ ਵਾਲਾ ਇਸ ਸਰੀਰੂਪੀ ਘਰ ਦੇ ਅੰਦਰ ਬੈਠਾ। ਅਸੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣਨੇ ਆ, ਸਾਖੀਆਂ ਸੁਣਨੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਮੱਕੇ ਗਏ ਨੇ, ਦੱਖਣ ਦੇਸ਼ ਹਰੀਕਾ ਵਾਸਾ ਪੱਛਮ ਅੱਲੈ ਮੁਕਾਮਾਂ, ਅੱਡ ਅੱਡ ਵਿਸ਼ਵਾਸ ਹਨ। ਕਿਸੇ ਦਾ ਵਿਸ਼ਵਾਸ ਹੈ ਕਿ ਭਗਵਾਨ ਖੀਰ ਸਮੁੰਦਰ ਚ ਰਹਿੰਦਾ, ਸ਼ੇਸ਼ ਨਾਗ ਦੇ ਉੱਤੇ ਚੌਂਕੜਾ ਮਾਰਿਆ ਤੇ ਮਾਇਆ ਚਰਨ ਝੱਸ ਰਹੀ ਹੈ। ਦੂਸਰੇ ਪਾਸੇ ਵਿਸ਼ਵਾਸ ਹੈ ਪੱਛਮ ਅੱਲੈ ਮੁਕਾਮਾਂ, ਉਹਦਾ ਘਰ, ਉਹਦਾ ਮੁਕਾਮ, ਉਹਦਾ ਸਥਾਨ, ਉਹਦਾ ਟਿਕਾਣਾ ਪੱਛਮ ਵਿੱਚ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਵੇਲੇ ਉੱਥੇ ਗਏ ਨੇ ਨਾ, ਆਮ ਜਿਹੜੀ ਅਸੀਂ ਵਿਚਾਰ ਸੁਣਨੇ ਤੇ ਪੜ੍ਹਨੇ ਆ ਕਿ ਗੁਰੂ ਨਾਨਕ ਸਾਹਿਬ ਨੇ ਸਮਝਾਇਆ ਕਿ ਤੁਸੀਂ ਕਹਿੰਦੇ ਹੋ ਕਿ ਇਹ ਖੁਦਾ ਦਾ ਘਰ ਹੈ, ਇਹ ਅੱਲਾ ਤਾਲਾ ਦਾ ਘਰ ਹੈ, ਉਹ ਅੱਲਾ ਤਾਲਾ, ਉਹ ਖੁਦਾ ਸਾਰੇ ਹੀ ਹੈ। ਹੋਰ ਅਸੀਂ ਵਿਚਾਰ ਵਿੱਚ ਜਾਈਏ, ਗੁਰੂ ਬਾਬਾ ਜੀ ਦਾ ਸਮਝਾਉਣ ਦਾ ਮਤਲਬ ਕੀ ਸੀ ਕਿ ਜਿਹੜਾ ਵਿਸ਼ਵਾਸ ਤੁਸੀਂ ਅੱਲਾ ਤਾਲਾ ਤੇ ਖੁਦਾ ਤੇ ਇੱਥੇ ਲਿਆਉਂਦੇ ਹੋ ਨਾ, ਉਹ ਵਿਸ਼ਵਾਸ ਹਰ ਥਾਂ ਚਾਹੀਦਾ, ਹਰ ਥਾਂ ਚਾਹੀਦਾ। ਜੇ ਕੋਈ ਕਹੇ ਰੱਬ ਕਿੱਥੇ ਰਹਿੰਦਾ, ਬੜੇ ਥੋੜੇ ਅੱਖਰਾਂ ਜਵਾਬ ਹੈ ਕਿ ਰੱਬ ਕਿੱਥੇ ਨਹੀਂ ਰਹਿੰਦਾ। ਹੁਣੇ ਤੁਸੀਂ ਸੁਣ ਰਹੇ ਸੀ, ਹਰ ਹਿਰਦੇ ਵਿੱਚ ਹੈ, ਤੇ ਹਿਰਦਾ ਕੇਵਲ ਮਨੁੱਖ ਦੇ ਅੰਦਰ ਹੀ ਨਹੀਂ, ਹਰ ਚੀਜ਼ ਦਾ ਹਿਰਦਾ ਹੈ, ਹਰ ਜੀਵ ਦੇ ਅੰਦਰ ਹਿਰਦਾ ਹੈ। ਰੇਤ ਦਾ ਕਣ ਇਹਦੇ ਵਿੱਚ ਵੀ ਹੈ ਪਿਆਰਿਓ, ਉਹ ਮਾਲਕ ਦੀ ਜੋਤ। ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜਾ ਵਿਸ਼ਵਾਸ ਤੁਹਾਨੂੰ ਕਾਹਵੇ ਤੇ ਹੈ ਪਿਆਰਿਓ, ਇਹ ਵਿਸ਼ਵਾਸ ਹਰ ਥਾਂ ਰੱਖੋ ਤੁਸੀਂ। ਉਹ ਅੱਲਾ, ਉਹ ਖੁਦਾ, ਉਹ ਵਾਹਿਗੁਰੂ ਹਰ ਥਾਂ ਜਰਰੇ ਜਰਰੇ ਵਿੱਚ ਹੈ, ਐਸਾ ਵਿਸ਼ਵਾਸ ਲਿਆਓ। ਸਗਲ ਬਨਸਪਤ ਮੈਂ ਬਸੰਤਰ, ਸਗਲ ਦੁੱਧ ਮੈਂ ਘੀਆ, ਊਚ ਨੀਚ ਮੈਂ ਜੋਰ ਸਮਾਣੀ, ਘੱਟ ਘੱਟ ਮਾਧੋ ਜੀਆ। ਸਾਡੇ ਵਾਸਤੇ ਵੀ ਉਪਦੇਸ਼ ਹੈ, ਜਦੋਂ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਆਉਂਦੇ ਹਾਂ ਨਾ, ਬੜੀ ਸ਼ਰਧਾ ਹੁੰਦੀ ਹੈ, ਅਸੀਂ ਮੱਥਾ ਟੇਕਨੇ ਹਾਂ, ਗੁਰਦੁਆਰਾ ਸਾਹਿਬ ਤੋਂ ਨਿਕਲਦਿਆਂ ਹੀ ਸਾਡਾ ਮਨ ਬਦਲ ਜਾਂਦਾ। ਦਾਸ ਕਈ ਵਾਰ ਬੇਨਤੀ ਕਰਦਾ, ਆਮ ਕਈ ਵਾਰ ਕੋਈ ਐਸੀ ਬਾਤ ਹੋਵੇ, ਗੁਰਦੁਆਰਾ ਸਾਹਿਬ ਬੈਠੇ ਹੋਣ, ਇਹ ਕਿਹਾ ਜਾਂਦਾ ਕਿ ਭਾਈ ਤੂੰ ਗੁਰੂ ਘਰ ਬੈਠਾ, ਗੁਰਦੁਆਰਾ ਸਾਹਿਬ ਬੈਠਾ, ਇੱਥੇ ਝੂਠ ਨਾ ਬੋਲੀ, ਮਤਲਬ ਬਾਹਰ ਬੋਲ ਲੈ, ਬਾਹਰ ਗੁਰੂ ਹੈ ਨਹੀਂ, ਬਾਹਰ ਰੱਬ ਹੈ ਨਹੀਂ, ਇੱਥੋਂ ਤਾਂ ਅਸੀਂ ਸਿੱਖਿਆ ਲੈਣੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਸਮਝਾਉਂਦੇ ਨੇ ਪਿਆਰਿਓ, ਉਹ ਗੁਰੂ ਪਰਮੇਸ਼ਰ ਹਰ ਥਾਂ ਹੈ। ਤੁਸੀਂ ਦੁਕਾਨ ਤੇ ਬੈਠੇ ਹੋ, ਜਿਹੜਾ ਜਿਹੜੀ ਸ਼ਰਧਾ ਤੇ ਵਿਸ਼ਵਾਸ ਤੁਹਾਡੇ ਅੰਦਰ ਗੁਰਦੁਆਰਾ ਸਾਹਿਬ ਬੈਠ ਕੇ ਹੈ, ਉਹ ਸ਼ਰਧਾ ਤੇ ਵਿਸ਼ਵਾਸ ਤੁਹਾਡੇ ਅੰਦਰ ਦੁਕਾਨ ਤੇ ਬੈਠ ਕੇ ਵੀ ਹੋ, ਉਹ ਸ਼ਰਧਾ ਤੇ ਵਿਸ਼ਵਾਸ ਤੁਹਾਡੇ ਅੰਦਰ ਖੇਤੀ ਕਰਦਿਆਂ, ਟਰੈਕਟਰ ਚਲਾਉਂਦਿਆਂ, ਹਲ ਵਾਹੁੰਦਿਆਂ ਵੀ ਹੋਵੇ, ਉਹ ਸ਼ਰਧਾ ਤੇ ਵਿਸ਼ਵਾਸ ਤੁਹਾਡੇ ਅੰਦਰ ਡਿਊਟੀ ਸਰਵਿਸ ਕਰਦਿਆਂ ਵੀ ਹੋਵੇ, ਬਿਜ਼ਨਸ ਕਰਦਿਆਂ ਵੀ ਹੋਵੇ, ਦੇਸ਼ ਵਿਚ ਰਹਿੰਦਿਆਂ ਵੀ ਹੋਵੇ, ਵਿਦੇਸ਼ ਵਿਚ ਰਹਿੰਦਿਆਂ ਵੀ ਹੋਵੇ, ਸਰੀਰ ਕਰਕੇ ਤੇ ਮਾੜਾ ਕਰਨਾ ਇੱਕ ਪਾਸੇ ਰਿਹਾ, ਮਨ ਚ ਮਾੜਾ ਫੁਰਨਾ ਵੀ ਨਹੀਂ ਆ ਸਕਦਾ। ਅਸੀਂ ਤਿਲਕਨੇ ਕਿਉਂ ਹੈ? ਸਾਡੇ ਅੰਦਰ ਸ਼ਰਧਾ ਤੇ ਵਿਸ਼ਵਾਸ ਨਹੀਂ। ਅਸੀਂ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਨਹੀਂ ਜਾਣਦੇ। ਸਾਹਿਬ ਕਹਿੰਦੇ ਆ ਪਿਆਰੇ ਵਿਸ਼ਵਾਸ ਲਿਆਓ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਉਹ ਵਾਹਿਗੁਰੂ ਸਤਿਗੁਰੂ ਸਰੂਪ ਚ ਸਾਨੂੰ ਉਪਦੇਸ਼ ਦੇ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ। ਸਾਹਿਬ ਕਹਿੰਦੇ ਨੇ ਬਾਹਰ ਮੂਲ ਨਾ ਖੋਜੀਏ, ਘਰ ਮਾਹੇ ਵਿਧਾਤਾ। ਕਹਿੰਦੇ ਬਾਹਰ ਤੁਹਾਨੂੰ ਭਾਲਣ ਦੀ ਲੋੜ ਨਹੀਂ। ਬੜਿਆਂ ਨੇ ਪਹਿਲਾਂ ਭਾਲਣ ਦੀ ਖੇਚਲ ਕੀਤੀ, ਸ੍ਰੀਦੇਵ ਮੁਨੀ ਨੇ 36 ਸਾਲ ਤਪੱਸਿਆ ਕੀਤੀ, ਕੁਝ ਨਾ ਬਣਿਆ, ਗੁਰ ਦੀ ਸ਼ਰਨ ਚ ਆਉਣਾ ਪਿਆ, ਪ੍ਰਾਪਤੀ ਫਿਰ ਅੰਦਰ ਹੋਈ। ਬਾਬਾ ਫਰੀਦ ਜੀ ਨੇ 36 ਸਾਲ ਤਪੱਸਿਆ ਕੀਤੀ ਔਰ ਇੱਥੋਂ ਤੱਕ ਕਿ ਤਨ ਸੋਕੇ ਲੱਕੜੀ ਹੋ ਗਿਆ, ਪਿੰਜਰ ਬਣ ਗਿਆ। ਐਸੇ ਬਚਨ ਗੁਰਬਾਣੀ ਵਿਚ ਆਉਂਦੇ ਨੇ। ਉਹ ਤਨ ਸੁੱਕ ਕੇ ਹੱਡਾਂ ਦੀ ਮੁੱਠੀ ਹੋ ਗਿਆ, ਅਜੇ ਵੀ ਨਹੀਂ ਰੱਬ ਪੌੜਿਆ। ਸੁੱਕ ਕੇ ਹੱਡਾਂ ਦੀ ਮੁੱਠੀ ਹੋ ਗਿਆ, ਅਜੇ ਵੀ ਨਹੀਂ ਰੱਬ ਪੌੜਿਆ। ਅਜੇ ਵੀ ਨਹੀਂ ਰੱਬ ਬੌੜਿਆ, ਤਨ ਸੁੱਕ ਕੇ ਹੱਡਾਂ ਦੀ ਮੁੱਠੀ ਹੋ ਗਿਆ, ਅਜੇ ਵੀ ਨਹੀਂ ਰੱਬ ਬੌੜਿਆ। ਹਾਲਤ ਹੋ ਗਈ ਪਰ ਪ੍ਰਾਪਤੀ ਨਹੀਂ ਹੋਈ। ਪ੍ਰਾਪਤੀ ਕਦੋਂ ਹੁੰਦੀ ਹੈ? ਜਦੋਂ ਪੂਰੇ ਦਾ ਮਿਲਾਪ ਹੁੰਦਾ, ਗੁਰੂ ਬਖਸ਼ਿਸ਼ ਕਰਦਾ ਪਿਆਰਿਓ। ਭਰਥਰੀ ਭਾਵੇਂ ਚੇਲਾ ਗੋਰਖ ਦਾ, ਗੋਰਖਨਾਥ ਦਾ ਸੀ, ਗੋਰਖਨਾਥ ਦਾ ਨਾਂ ਜਲੰਧਰ ਨਾਥ ਵੀ ਆਉਂਦਾ, ਪਰ ਤਖਤੂਪੁਰਾ ਨਗਰ ਜਿਹੜਾ ਇੱਥੇ ਭਰਥਰੀ ਗੁਰੂ ਨਾਨਕ ਸਾਹਿਬ ਦੀ ਸ਼ਰਨ ਚ 1 ਮਹੀਨਾ ਰਿਹਾ ਸੀ। ਬਖਸ਼ਿਸ਼ ਪੂਰਨ ਸਤਿਗੁਰੂ ਨੇ ਕੀਤੀ ਹੈ। ਬਾਬਾ ਫਰੀਦ ਜੀ ਨੇ 36 ਸਾਲ ਤਪੱਸਿਆ ਕੀਤੀ, ਪ੍ਰਾਪਤੀ ਨਹੀਂ ਹੋਈ। ਪ੍ਰਾਪਤੀ ਕਦੋਂ ਹੋਈ? ਜਦੋਂ ਗੁਰੂ ਦੀ ਸ਼ਰਨ ਵਿਚ ਗਏ। ਤੇ ਉਸ ਵੇਲੇ ਫਿਰ ਬਾਬਾ ਫਰੀਦ ਜੀ ਕੀ ਕਹਿੰਦੇ ਹੈ? ਭਟਕਣ ਦੀ ਲੋੜ ਕੋਈ ਨਹੀਂ। ਕੋਈ ਜੰਗਲਾਂ ਵਿਚ ਭਾਲਦਾ, ਕੋਈ ਪਹਾੜਾਂ ਵਿਚ ਜਾਂਦਾ, ਕੋਈ ਤੀਰਥਾਂ ਤੇ ਭਟਕ ਰਿਹਾ, ਉਹੀ ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਜੰਗਲ ਜੰਗਲ ਕਿਆ ਭਾਵੇਂ, ਵੰਡ ਕੰਡਾ ਮੌੜੇ ਵਸੀ ਰੱਬ ਹੈ ਲਿਆ, ਜੰਗਲ ਕਿਆ ਢੂੰਡੇ। ਉਹ ਵਾਹਿਗੁਰੂ ਤਾਂ ਅੰਦਰ ਹੈ ਨਾ, ਤੈਨੂੰ ਬਾਹਰ ਭਟਕਣ ਦੀ ਲੋੜ ਨਹੀਂ। ਉਹੀ ਬਾਬਾ ਫਰੀਦ ਜੀ ਆ ਉਚਾਰਨ ਕਰਦੇ ਨੇ, ਤੇਰੇ ਅੰਦਰ ਹਰੀ ਦਾ ਵਾਸਾ, ਕਾਨੂੰ ਭਾਲੇ ਜੰਗਲਾਂ, ਅੰਦਰ ਹਰੀ ਦਾ ਵਾਸਾ, ਕਾਨੂੰ ਭਾਲੇ ਜੰਗਲਾਂ, ਅੰਦਰ ਹਰੀ ਵਾਸਾ। ਸਾਡੇ ਬਾਹਰ ਭਟਕਣ ਦੀ ਲੋੜ ਨਹੀਂ। ਗੁਰੂ ਬਾਬਾ ਜੀ ਨੇ ਸਾਨੂੰ ਇੱਕ ਪਿਆਰੇ ਜੁਗਤੀ ਦੱਸੀ ਹੈ, ਉਹ ਕਿਹੜੀ ਹੈ? ਮਰ ਕਹਿੰਦੇ ਜੈਸੇ ਜਲ ਮਹਿ ਕਮਲ ਨਰਾਲੋਂ ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੇ। ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ ਨਾ, ਪਾਣੀ ਤੋਂ ਨਲੇਪ ਹੁੰਦਾ। ਮਰਗਾਬੀ ਪਾਣੀ ਵਿੱਚ ਰਹਿੰਦੀ ਹੋਈ ਸਿੱਧੀ ਉਡਾਰੀ ਮਾਰ ਜਾਂਦੀ ਹੈ, ਉਹਦੇ ਖੰਭਾਂ ਵਿੱਚ ਇਹ ਤਸੀਰ ਹੈ, ਖੰਭ ਭਿੱਜਦੇ ਨੇ। ਇਸੇ ਤਰ੍ਹਾਂ ਆਪਣੀ ਸੁਰਤ ਨੂੰ ਸ਼ਬਦ ਵਿੱਚ ਜੋੜਨਾ, ਜੋੜਨਾ ਸੁਰਤ ਨੇ ਹੈ, ਸ਼ਬਦ ਗੁਰੂ ਹੈ, ਸੁਰਤ ਨੂੰ ਸਿੱਖ ਬਣਾਉਣਾ। ਪਿਆਰ ਸ਼ਬਦ ਗੁਰੂ ਸੁਰਤ ਧੁੰਨ ਚੇਲਾ, ਤੇ ਕਹਿੰਦੇ ਤੈਨੂੰ ਬਾਹਰ ਜਿਹੜਾ ਤੂੰ ਛੱਡ ਕੇ ਬਾਹਰ ਜਾਣਾ ਨਾ, ਮੈਂ ਉਦਾਸੀ ਧਾਰਨ ਕਰ ਲਈ, ਮੈਂ ਤਿਆਗ ਕਰ ਦਿੱਤਾ। ਉਦਾਸੀ ਤੇ ਅੰਦਰੋਂ ਧਾਰਨ ਕਰਨੀ ਹੈ, ਤਿਆਗ ਤੇ ਅੰਦਰੋਂ ਕਰਨਾ ਹੈ, ਜੀਵਨ ਐਸਾ ਬਣਾਉਣਾ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਸਿੱਖ ਜੇ ਛੱਪੜੀ ਵਿੱਚ ਰਹਿੰਦਾ ਤੇ ਮਕਾਨ ਵਿੱਚ ਰਹਿੰਦਾ ਤਾਂ ਵੀ ਪਿਆਰਿਓ ਆਨੰਦ ਵਿੱਚ ਹੈ, ਉਦਾਸੀ ਨਹੀਂ ਭਾਵ ਦੁਖੀ ਨਹੀਂ। ਮਨ ਕਰਕੇ ਉਦਾਸੀ ਧਾਰਨ ਕੀਤੀ ਹੈ, ਛੱਪੜੀ ਵਿੱਚ ਕੱਚੇ ਮਕਾਨ 'ਚ ਰਹਿ ਕੇ ਵੀ ਭਲੀ ਸਹਾਵੀ ਛਾਪਰੀ ਜਾ ਮਹਿ ਗੁਣ ਗਾਏ। ਜੇ ਗੁਰਸਿੱਖ ਨੂੰ ਰਾਜ ਮਿਲ ਜਾਵੇ ਉਹ ਹੰਕਾਰ ਵਿੱਚ ਨਹੀਂ ਆਉਂਦਾ, ਉਹਦਾ ਜੀਵਨ ਐਸਾ ਹੋਏਗਾ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਦਸੂ ਪਾਤਸ਼ਾਹ ਮਹਾਰਾਜ ਆਪਣੀ ਬਾਣੀ 'ਚ ਫਰਮਾਨ ਕਰਦੇ ਨੇ, ਰੇ ਮਨ ਐਸੋ ਕਰ ਸੰਨਿਆਸਾ, ਬਨਸੇ ਸਦਨ ਸਬੈ ਕਰ ਸਮਝੋ ਮਨ ਹੀ ਮਾਹੇ ਉਦਾਸਾ, ਜਦਕਿ ਜਟਾ ਜੋ ਕੋ ਮੱਜਨ ਨੇਮ ਕੇ ਨਖਨ ਵਡਾਇਓ, ਗਿਆਨ ਗੁਰੂ ਆਤਮ ਉਪਦੇਸੋ ਨਾਮ ਵਿਭੂਤ ਲਗਾਏ। ਅੰਦਰੋਂ ਮਨ ਕਰਕੇ ਇੱਕ ਰਾਜਾ ਵਿਰਾਗੀ ਹੋ ਗਿਆ, ਉਦਾਸ ਹੋ ਗਿਆ, ਮੈਂ ਰਾਜ ਛੱਡ ਦੇਣਾ। ਅੱਜ ਵੀ ਕਈ ਬਹੁਤ ਸਾਰੇ ਕਹਿਣਗੇ ਮੈਂ ਤੇ ਜੀ ਘਰ ਨਹੀਂ ਰਹਿਣਾ, ਮੈਂ ਡਿਊਟੀ ਛੱਡ ਦੇਣੀ ਹੈ, ਮੈਂ ਸਰਵਿਸ ਛੱਡ ਦੇਣੀ ਹੈ। ਉਹ ਐ ਸਮਝਦੇ ਕਈ ਵਾਰ ਵੀ ਸ਼ਾਇਦ ਘਰ ਛੱਡ ਕੇ ਸਰਵਿਸ ਛੱਡ ਕੇ ਰੱਬ ਅੱਗੋਂ ਲੈਣ ਆ ਜਾਏਗਾ। ਆਹ ਕੁਝ ਸਾਲਾਂ ਦੀ ਗੱਲ ਹੈ ਯੂਪੀ ਦੀ, ਉੱਥੇ ਛੋਟੀ ਉਮਰ ਦੇ ਕੋਈ 15 ਸਾਲ ਤੋਂ ਲੈ ਕੇ 20 ਸਾਲ ਦੇ ਨੌਜਵਾਨ ਬੱਚੇ ਸੇਵਾ ਕਰਦੇ ਸੀ ਸਥਾਨ ਤੇ। ਉਹਨਾਂ ਨੇ ਕਿਹਾ ਆਪਾਂ ਨਾ ਜੰਗਲ ਚੱਲੀਏ ਤਪੱਸਿਆ ਕਰੀਏ, ਇੱਕ ਲੈ ਕੇ ਤੁਰ ਪਿਆ ਨਾਲ, ਸ਼ਾਇਦ ਉਹ ਸਿੰਘ ਬੈਠਾ ਵੀ ਹੋਵੇ ਕਿਉਂਕਿ ਹੁਣ ਇੱਧਰ ਪੰਜਾਬ ਆ ਗਿਆ। ਉਹਨੇ ਨਾਲ ਦੂਜਿਆਂ ਨੂੰ ਲਾ ਲਿਆ, ਉਹ ਚਲੇ ਗਏ ਹਾਲਦਵਾਨੀ ਦੇ ਜੰਗਲਾਂ ਵਿੱਚ। ਵਾਹਿਗੁਰੂ ਨੇ ਇੰਨੀ ਕਿਰਪਾ ਕੀਤੀ, ਸਮਾਂ ਇਹੋ ਜਿਹਾ ਸੀ ਜੇ ਕਿਸੇ ਨੂੰ ਕਿਤੇ ਦਿਸ ਜਾਂਦੇ ਤੇ ਸ਼ਾਇਦ ਉਹਨਾਂ ਦਾ ਸਰੀਰ ਗੋਲੀਆਂ ਨਾਲ ਛਲਣੀ ਹੋ ਜਾਂਦਾ। ਪਰ ਉਹ ਅੰਦਰ ਐਸੇ ਚਲੇ ਗਏ ਸੜਕ ਤੋਂ ਦੂਰ ਅੰਦਰ। ਹੁਣ ਪਹਿਲਾਂ 2-3 ਘੰਟੇ ਤੇ ਬੈਠੇ, ਉਸ ਤੋਂ ਬਾਅਦ ਹੁਣ ਭੁੱਖ ਲੱਗ ਗਈ, ਪਾਣੀ ਪੀ ਜਾਣ, ਪ੍ਰਸ਼ਾਦਾ ਮਿਲੇ ਨਾ, ਤੇ ਸਰੀਰ ਵੀ ਬਾਹਲਾ ਹਾਰ ਗਿਆ। ਹੁਣ ਭਗਤੀ ਕਿੱਥੇ ਹੋਣੀ ਸੀ? ਜਿਹੜਾ ਜਰਾ ਕੁ ਨੀਂਦ ਆਵੇ ਤੇ ਉੱਠੇ ਤੇ ਆਪਣੇ ਸੁਪਨੇ ਦੱਸਣ, ਤੈਨੂੰ ਕੀ ਆਇਆ ਸੁਪਨਾ? ਇਹ ਕਹਿੰਦਾ ਮੈਨੂੰ ਸੁਪਨਾ ਆਇਆ, ਮੈਂ ਸ੍ਰੀ ਨਾਰਮਦਾ ਸਾਹਿਬ ਬੈਠਾ ਤੇ ਲੰਗਰ ਛਕ ਰਿਹਾ। ਸੁਪਨੇ ਤੇ ਲੰਗਰ ਦੇ ਹੀ ਆਉਣੇ ਆ, ਭੁੱਖ ਜੋ ਲੱਗੀ ਸੀ, ਸਰੀਰ ਜਿਹੜਾ ਕਮਜ਼ੋਰ ਹੋ ਰਿਹਾ ਸੀ। ਉਹ ਜਿਹੜਾ ਮੁਖੀ ਸੀ ਉਹਨਾਂ ਦਾ ਲੈ ਕੇ ਗਿਆ ਸੀ, ਉਹ ਕਿੱਥੋਂ ਤੱਕ ਕਹਿਣ ਲੱਗਾ ਵੀ ਦੇਖੋ ਆਪਾਂ ਹੁਣ ਜਦੋਂ ਭੁੱਖੇ ਰਹੇ ਕਮਜ਼ੋਰ ਹੋ ਗਏ ਆਪਾਂ ਖਤਮ ਹੋ ਜਾਵਾਂਗੇ ਨਾ, ਗੁਰੂ ਨਾਨਕ ਸਾਹਿਬ ਸਾਨੂੰ ਅੱਗੇ ਜਿਉਂਦਿਆਂ ਕਰਨਗੇ, ਫਿਰ ਕਹਿਣਗੇ ਵੀ ਜੋ ਚਾਹੀਦਾ ਮੰਗ ਲਓ, ਫਿਰ ਆਪਾਂ ਮੰਗਾਂਗੇ, ਕਿਉਂਕਿ ਨਾ ਸੰਤ ਬਣਨਾ ਚਾਹੁੰਦੇ ਵੀ ਅਸੀਂ ਫਿਰ ਸੰਤ ਬਣ ਜਾਵਾਂਗੇ। ਇੱਕ ਭੁੱਲ ਹੈ ਨਾ ਪਿਆਰਿਓ, ਇੱਕ ਵੱਡੀ ਭੁੱਲ ਹੈ। ਅੱਜ ਵੀ ਕਈ ਕਹਿੰਦੇ ਆ ਮੈਂ ਛੱਡ ਦੇਣਾ ਘਰ, ਮੈਂ ਡਿਊਟੀ ਛੱਡ ਦੇਣੀ ਹੈ, ਮੈਂ ਬਿਜ਼ਨਸ ਛੱਡ ਦੇਣਾ, ਮੈਂ ਕਿਤੇ ਇੱਕ ਪਾਸੇ ਜਾ ਕੇ ਬਹਿ ਜਾਣਾ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਤੈਨੂੰ ਅਸੀਂ ਤਰੀਕਾ ਦੱਸਦੇ ਹਾਂ, ਜਿਹੜਾ ਤੂੰ ਸੋਚਣਾ ਉਹ ਨਹੀਂ, ਤੈਨੂੰ ਅਸੀਂ ਤਰੀਕਾ ਦੱਸਦੇ ਹਾਂ। ਉਹ ਕਿਹੜਾ ਤਰੀਕਾ ਹੈ? ਉਹ ਗੁਰੂ ਬਾਬਾ ਜੀ ਸਾਨੂੰ ਆਹ ਯੁਕਤੀ ਦੱਸਦੇ ਆ। ਮਨ ਕਰਕੇ ਉਦਾਸੀ ਧਾਰੀ, ਮਨ ਕਰਕੇ ਕਰਕੇ ਉਦਾਸੀ ਧਾਰੀ, ਘਰ ਬਾਰੀ ਕੋ ਜਾਣਿਆ ਪਿਆਰਿਓ ਪਿਆਰਿਓ ਘਰ ਬਾਰ। ਉਦਾਸੀ ਧਾਰੀ ਮਨ ਕਰਕੇ ਕਰਕੇ ਉਦਾਸੀ ਧਾਰੀ ਘਰ ਬਾਰ ਇੱਕੋ ਜਾਣਿਆ ਪਿਆਰਿਓ ਪਿਆਰਿਓ ਘਰ ਬਾਰ ਇੱਕੋ ਜਾਣਿਆ ਮਨ ਕਰਕੇ ਗੁਰੂ ਬਾਬਾ ਜੀ ਸਾਨੂੰ ਦੱਸਦੇ ਨੇ ਪਿਆਰ ਕਹਿੰਦੇ ਮਨ ਕਰਕੇ ਉਦਾਸੀ ਧਾਰਨ ਕਰਨੀ ਉਹ ਰਾਜਾ ਜਿਹੜਾ ਸੀ ਬਾਹਰੋਂ ਉਦਾਸ ਹੋ ਗਿਆ ਵਿਰਾਗੀ ਹੋ ਗਿਆ ਮੈਂ ਤੇ ਰਾਜ ਛੱਡ ਦੇਣਾ ਇੱਕ ਮਹਾਂਪੁਰਸ਼ ਆਏ ਇਸ ਸੰਗਤ ਵਿੱਚ ਗਿਆ ਬਚਨ ਸੁਣੇ ਬੇਨਤੀ ਕੀਤੀ ਮਹਾਂਪੁਰਖੋ ਇਹ ਰਾਜ ਮੈਂ ਤੁਹਾਨੂੰ ਦੇ ਰਿਹਾ ਤੇ ਮੈਨੂੰ ਜੰਗਲਾਂ ਵੱਲ ਤਪੱਸਿਆ ਕਰਨ ਵਾਸਤੇ ਪਹਾੜਾਂ ਵਿੱਚ ਤਪੱਸਿਆ ਕਰਨ ਵਾਸਤੇ ਭੇਜ ਦਿਓ ਮਹਾਂਪੁਰਸ਼ ਕਹਿੰਦੇ ਭਾਈ ਅਸੀਂ ਰਾਜ ਕੀ ਕਰਨਾ ਕਹਿੰਦੇ ਨਹੀਂ ਮਹਾਰਾਜ ਮੇਰੇ ਤੇ ਕਿਰਪਾ ਕਰੋ ਮੈਂ ਬੜਾ ਦੁਖੀ ਹਾਂ ਖੈਰ ਮਹਾਂਪੁਰਖਾਂ ਨੇ ਜੁਗਤੀ ਨਾਲ ਮੁਕਤੀ ਕਰਨ ਵਾਸਤੇ ਕਹਿਣ ਲੱਗੇ ਅੱਛਾ ਰਾਜਨ ਤੂੰ ਸਾਨੂੰ ਰਾਜ ਦੇ ਰਿਹਾ ਕਹਿੰਦੇ ਹਾਂਜੀ ਕਹਿੰਦੇ ਦੇ ਦੇ ਚੁਲੀ ਛੱਡ ਦਿੱਤੀ ਕਹਿੰਦੇ ਰਾਜ ਕਿਸਦਾ ਕਹਿੰਦੇ ਜੀ ਮਹਾਰਾਜ ਤੁਹਾਡਾ ਇਹ ਖਜ਼ਾਨੇ ਮਹਿਲ ਧਨ ਭਾਗ ਸਭ ਕੁਝ ਤੁਹਾਡਾ ਹੈ ਜੀ ਕਹਿੰਦੇ ਅੱਛਾ ਫਿਰ ਇਉਂ ਕਰ ਛੇ ਮਹੀਨੇ ਸਾਡਾ ਰਾਜ ਤੂੰ ਕਰ ਫਿਰ ਅਸੀਂ ਲੈ ਲਾਂਗੇ ਲੈ ਅੰਮ੍ਰਿਤ ਉੱਠਿਆ ਕਰੀ ਇਸ਼ਨਾਨ ਕਰੀ ਆ ਪਰਮੇਸ਼ਰ ਦੀ ਬੰਦਗੀ ਕਰੀ ਫਿਰ ਤੂੰ ਆਪਣਾ ਦਰਬਾਰ ਲਾਉਣਾ ਸਹੀ ਫੈਸਲੇ ਕਰਨੇ ਜਨਤਾ ਦੀ ਸੇਵਾ ਕਰਨੀ ਧਿਆਨ ਰੱਖਣਾ ਰਾਜ ਦਾ ਰਾਜ ਸਾਡਾ ਛੇ ਮਹੀਨੇ ਬਾਅਦ ਲੈ ਲਾਂਗੇ ਆ ਗਿਆ ਵਾਪਸ ਬੜੀ ਖੁਸ਼ੀ ਪਹਿਲਾਂ ਬੜਾ ਦੁੱਖ ਸੀ ਔਰ ਹਰ ਵੇਲੇ ਸੋਚ ਚਿੰਤਾ ਕਿਤੇ ਦੂਸਰਾ ਰਾਜਾ ਮੇਰਾ ਰਾਜ ਨਾ ਖੋ ਲਵੇ ਕਿਤੇ ਫੌਜ ਬਾਗੀ ਨਾ ਹੋ ਜਾਵੇ ਕਿਤੇ ਖਜ਼ਾਨਾ ਘੱਟ ਨਾ ਜਾਵੇ ਹੁਣ ਸੋਚਦਾ ਰਾਜ ਗਿਆ ਤਾਂ ਸੰਤਾਂ ਦਾ ਵੱਡਾ ਹੋ ਗਿਆ ਸੰਤਾਂ ਦਾ ਚਲਾ ਗਿਆ ਸੰਤਾਂ ਦਾ ਖਜ਼ਾਨਾ ਵੱਧ ਗਿਆ ਸੰਤਾਂ ਦਾ ਘੱਟ ਗਿਆ ਸੰਤਾਂ ਦਾ ਆਪਾਂ ਤੇ ਡਿਊਟੀ ਨਿਭਾਉਣੀ ਹੈ ਛੇ ਮਹੀਨੇ ਇਉਂ ਕਰਦਿਆਂ ਕਰਦਿਆਂ ਜਿਸ ਨੇ ਹੁਣ ਮਹਾਂਪੁਰਸ਼ਾਂ ਕੋਲ ਆਇਆ ਨਾ ਵਿਚਾਰ ਲੰਮੀ ਇਸ਼ਾਰਾ ਕਰ ਰਿਹਾ ਮਹਾਤਮਾ ਕਹਿੰਦੇ ਕਿਉਂ ਰਾਜਨ ਕੀ ਹਾਲ ਹੈ ਕਹਿਣ ਲੱਗਾ ਜੀ ਜਿਸ ਦਿਨ ਦਾ ਮੈਂ ਰਾਜ ਤੁਹਾਨੂੰ ਦਿੱਤਾ ਮੈਂ ਤੇ ਸੁਖੀ ਹੋ ਗਿਆ ਕਹਿਣ ਲੱਗੇ ਪਹਿਲਾਂ ਕਹਿੰਦੇ ਜੀ ਪਹਿਲਾਂ ਮੈਂ ਬਹੁਤ ਦੁਖੀ ਸੀ ਕਹਿੰਦੇ ਹੁਣ ਕਹਿੰਦੇ ਮੈਂ ਬਹੁਤ ਸੁਖੀ ਹਾਂ ਮਹਾਤਮਾ ਕਹਿੰਦੇ ਤੂੰ ਦਿੱਤਾ ਕਿ ਤੇ ਅਸੀਂ ਲਿਆ ਗਈ ਅਸੀਂ ਤੇਰੇ ਰਾਜ ਵਿੱਚ ਵੀ ਨਹੀਂ ਗਏ ਦੁੱਖ ਦਾ ਪਹਿਲਾਂ ਰਾਜਨ ਕਾਰਨ ਕੀ ਸੀ ਤੂੰ ਪਹਿਲਾਂ ਸਮਝਦਾ ਸੀ ਕਿ ਇਹ ਰਾਜ ਮੇਰਾ ਹੈ ਸਾਰੇ ਦੁੱਖ ਮੈਂ ਤੇ ਮੇਰੀ ਦਿਨੇ ਜਦੋਂ ਤੂੰ ਸਮਝ ਲਿਆ ਰਾਜ ਸੰਤਾਂ ਦਾ ਤੂੰ ਸੁਖੀ ਹੋ ਗਿਆ ਇਹੀ ਬਚਨ ਅਸੀਂ ਹਿਰਦੇ ਚ ਵਸਾਉਣਾ ਪਿਆ ਰਹੇ ਹੋ ਮੈਂ ਮੇਰੀ ਨੂੰ ਛੱਡ ਕੇ ਮੈਂ ਨਾਹੀਂ ਪ੍ਰਭ ਸਭ ਕੁਛ ਤੇਰਾ ਮਨ ਤਨ ਤੇਰਾ ਧਨ ਵੀ ਤੇਰਾ ਤੂੰ ਠਾਕੁਰ ਸਵਾਮੀ ਪ੍ਰਭ ਮੇਰਾ ਜੀਵ ਪਿੰਸਾ ਰਾਜ ਤੁਮਾਰੀ ਤੇਰਾ ਜੋਰ ਗੋਪਾਲਾ ਜੀ ਮੈਂ ਮੇਰੀ ਚੋਂ ਨਿਕਲ ਕੇ ਤੂੰ ਤੇਰਾ ਤੇਰਾ ਤੇ ਤੁਸੀਂ ਘਰ ਬਾਹਰ ਘਰ ਰਹਿੰਦੇ ਦੁਕਾਨ ਤੇ ਰਹਿੰਦੇ ਦੇਖੋ ਜਦੋਂ ਨਾਮ ਦੀ ਕਮਾਈ ਕਰੋਗੇ ਨਾ ਤੇ ਫਿਰ ਦੇਖੋ ਕਿ ਤੁਸੀਂ ਉੱਥੇ ਬੈਠੇ ਵੀ ਸੁਖੀ ਹੋ ਆਨੰਦ ਵਿੱਚ ਹੋ ਕਿਹੜੇ ਵਿੱਚ ਹੋ ਵਿਸਮਾਦ ਵਿੱਚ ਹੋ ਇਹ ਜੁਗਤੀ ਗੁਰੂ ਬਾਬਾ ਜੀ ਨੇ ਸਾਨੂੰ ਦੱਸੀ ਹੈ ਮਾਰ ਕਹਿੰਦੇ ਤੁਸੀਂ ਆਪਣੀ ਸੁਰਤ ਅੰਦਰ ਲੈ ਕੇ ਜਾਓ ਨਾਨਕ ਘਰ ਬੈਠਿਆਂ ਯੋਗ ਪਾਈ ਹੈ ਕਾਰ ਵਿਹਾਰ ਵੀ ਕਰੋ ਨਾਮਾ ਕਹਿਤ ਲੋਚਨਾ ਮੁਕਤੇ ਰਾਮ ਸੰਭਾਲ ਹੱਥ ਪਾਉਂ ਕਰ ਕਾਮ ਸਭ ਚੀਨ ਨਿਰੰਜਨ ਦਾ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਕਿਰਤ ਕਰਨਾ ਨਾਮ ਜਪਣਾ ਵੰਡ ਛਕਣਾ ਕਾਲ ਖਾਏ ਕਿਸ ਹੱਥੋਂ ਦੇ ਮੰਗਤੇ ਨਹੀਂ ਬਣਨਾ ਨਾਨਕ ਰਹਾ ਪਛਾਣੇ ਸੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ ਦੂਜੀ ਜਗ੍ਹਾ ਫਰਮਾਨ ਕਰਦੇ ਨੇ ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸਾਦ ਆਣ ਵਰਤੰਦਾ ਔਰ ਅੱਗੇ ਫਰਮਾਨ ਕਰਦੇ ਨੇ ਕਾਲ ਖਾਏ ਸੁਕਿਰਤ ਕਰੇ ਵੱਡਾ ਹੋਏ ਨਾ ਆਪ ਗਣਾਏ ਕਹਿੰਦੇ ਇਹ ਜੀਵਨ ਹੈ ਪਿਆਰਿਓ ਗੁਰਸਿੱਖ ਦਾ ਕਿਰਤ ਕਰਨਾ ਨਾਮ ਜਪਣਾ ਮਨ ਛਕਣਾ ਮਨ ਕਰਕੇ ਉਦਾਸੀ ਧਾਰਨ ਕਰਨੀ ਹੈ ਉਹ ਨਾਮ ਜਪੀਏ ਤੇ ਵੰਡ ਕੇ ਛਕੀਏ ਕਿਰਤ ਕਰੀਏ ਦਸਾਂ ਨੌਆਂ ਦੀ ਨਾਮ ਜਪੀਏ ਤੇ ਵੰਡ ਕੇ ਸੱਚੀ ਕਿਰਤ ਭਾਈ ਪ੍ਰਿਥੀ ਮਲ ਸਹਿਗਲ ਤੇ ਰਾਮਾ ਡੇਢੀ ਗੁਰੂ ਨਾਨਕ ਸਾਹਿਬ ਪਾਸ ਆ ਗਏ ਸੱਚੇ ਪਾਤਸ਼ਾਹ ਸਾਨੂੰ ਪ੍ਰਾਪਤੀ ਹੋਏਗੀ ਅਸੀਂ ਪਰਿਵਾਰ ਵਾਲੇ ਬਾਲ ਬੱਚੇ ਵਾਲੇ ਅਸੀਂ ਤਪੱਸਿਆ ਨਹੀਂ ਕਰ ਸਕਦੇ ਕਰ ਨਹੀਂ ਛੱਡ ਸਕਦੇ ਗੁਰੂ ਨਾਨਕ ਸਾਹਿਬ ਕਹਿੰਦੇ ਪ੍ਰੇਮੀਓ ਤਪੱਸਿਆ ਕਰੋ ਰਾਮਾ ਡੇਢੀ ਕਹਿੰਦਾ ਮਹਾਰਾਜ ਸਾਡਾ ਤੇ ਜੀਵਨ ਬਚਪਨ ਵਿਚ ਵੱਡਿਆਂ ਦੀ ਝਿੜਕਾਂ ਜਵਾਨੀ ਵਿਚ ਜ਼ਿੰਮੇਦਾਰੀਆਂ ਦੇ ਭਾਰ ਢੋਣੇ ਪੰਡਾਂ ਢੋਣੀਆਂ ਬੁਢੇਪੇ ਵਿਚ ਨਿਕਲ ਚੁੱਕੇ ਸਮੇਂ ਦਾ ਪਛਤਾਵਾ ਕਰਨਾ ਸਾਡੇ ਪੱਲੇ ਤੇ ਹੀ ਕੁਛ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਪ੍ਰੇਮੀਓ ਜਿਹੜੀ ਤਪੱਸਿਆ ਤੁਸੀਂ ਕਹਿੰਦੇ ਹੋ ਨਾ ਉਹ ਤਪੱਸਿਆ ਅਸੀਂ ਸਿੱਖਾਂ ਨੂੰ ਨਹੀਂ ਕਰਾਉਂਦੇ ਉੱਥੇ ਤਿੰਨ ਪ੍ਰਕਾਰ ਦੀ ਤਪੱਸਿਆ ਦਾ ਜ਼ਿਕਰ ਆਉਂਦਾ ਤਾਮਸੀ ਰਾਜਸੀ ਸ਼ਾਂਤ ਕੀ ਤਪੱਸਿਆ ਮਾਰ ਕਹਿੰਦੇ ਤਾਮਸੀ ਤਪੱਸਿਆ ਅਸੀਂ ਨਹੀਂ ਕਰਾਉਂਦੇ ਸ਼ਾਂਤ ਰਾਜਸੀ ਤੇ ਸ਼ਾਂਤ ਕੀ ਤਪੱਸਿਆ ਸਰੀਰ ਦੀਆਂ ਇੰਦਰੀਆਂ ਤੇ ਕੰਟਰੋਲ ਕਰਨਾ ਇਹ ਰਾਸ਼ੀ ਤਪੱਸਿਆ ਹੈ ਸ਼ਾਂਤ ਕੀ ਤਪੱਸਿਆ ਜਿਵੇਂ ਮਹਾਂਪੁਰਸ਼ ਦੱਸ ਰਹੇ ਸੀ ਕਿ ਪਿਆਰਿਓ ਗੁਰੂ ਘਰ ਵਿੱਚ ਨਾਮ ਤੇ ਸ਼ਿਵ ਸਲਾਹ ਨਾਮ ਤੇ ਬਾਣੀ ਇਹ ਬਖਸ਼ਿਸ਼ ਹੁੰਦੀ ਹੈ ਨਾ ਅਸੀਂ ਸੇਵਾ ਕਰਨੀ ਨਾਮ ਜਪਣਾ ਬਾਣੀ ਪੜ੍ਹਨੀ ਹੈ ਔਰ ਕਾਰ ਵਿਹਾਰ ਕਰਦਿਆਂ ਹੋਇਆਂ ਉਹ ਅਵਸਥਾ ਪ੍ਰਾਪਤ ਕਰਨੀ ਰਾਸ਼ੀ ਤਪੱਸਿਆ ਅੱਖਾਂ ਨਾਲ ਪਰਾਏ ਰੂਪ ਨਹੀਂ ਤੱਕਣੇ ਕੰਨਾਂ ਨਾਲ ਚੁਗਲੀ ਨਿੰਦਿਆ ਗੰਦੇ ਗੀਤ ਨਹੀਂ ਸੁਣਨੇ ਜੇਬਾਂ ਨਾਲ ਫਿੱਕਾ ਨਹੀਂ ਬੋਲਣਾ ਪੈਰਾਂ ਨਾਲ ਚੱਲ ਕੇ ਮਾੜੇ ਪਾਸੇ ਨਹੀਂ ਜਾਣਾ ਹੱਥਾਂ ਨਾਲ ਖੋਟੇ ਕਰਮ ਨਹੀਂ ਕਰਨੇ ਇਨ੍ਹਾਂ ਪੈਰਾਂ ਨਾਲ ਨੇਕ ਰਸਤੇ ਤੇ ਚੱਲਣਾ ਪਰਪਕਾਰ ਦੇ ਰਸਤੇ ਤੇ ਚੱਲਣਾ ਇਨ੍ਹਾਂ ਅੱਖਾਂ ਨਾਲ ਇਹੋ ਵਿਸ਼ ਸੰਸਾਰ ਤੁਮ ਦੇਖਦੇ ਇਹੋ ਹਰ ਰੂਪ ਹੈ ਹਰ ਰੂਪ ਨਦਰੀ ਆਇਆ ਇਨ੍ਹਾਂ ਅੱਖਾਂ ਨਾਲ ਪਰਤਾ ਰੂਪ ਨਾ ਪੇਖੇ ਨੇਤਰ ਸਾਹ ਕੀ ਟੈਲ ਸੰਤ ਸੰਗ ਹੇਤ ਇਨ੍ਹਾਂ ਅੱਖਾਂ ਦੇ ਨਾਲ ਵੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ ਇਨ੍ਹਾਂ ਕੰਨਾਂ ਦੇ ਨਾਲ ਪਰਮੇਸ਼ਰ ਦੀ ਸਿਵ ਸਲਾਹ ਸੁਣਨੀ ਹੈ ਇਸ ਜੇਬਾਂ ਦੇ ਨਾਲ ਬੋਲੋ ਜਸ ਜੇਬਾਂ ਦਿਨ ਰਾਤ ਪ੍ਰਭ ਆਪਣਾ ਜਨ ਕਿੰਨੀ ਦਾਤ ਇਨ੍ਹਾਂ ਹੱਥਾਂ ਨਾਲ ਕਿਰਤ ਕਰਨੀ ਸੇਵਾ ਕਰਨੀ ਹੈ ਇਹ ਰਾਸ਼ੀ ਤਪੱਸਿਆ ਹੈ ਫਿਰ ਸ਼ਾਂਤ ਕੀ ਤਪੱਸਿਆ ਹੈ ਪਿਆਰਿਓ ਨਾਮ ਜਪਣਾ ਬਾਣੀ ਪੜ੍ਹਨੀ ਕਿਵੇਂ ਜਪਣਾ ਉਹ ਆਪ ਜੀ ਸੁਣੀ ਚੁੱਕੇ ਹੋ ਕਿਉਂਕਿ ਇਕਦਮ ਨਹੀਂ ਸਮਾਂ ਲੱਗਦਾ ਹੈ ਪਿਆਰਿਓ ਔਰ ਉਹਦਾ ਪਤਾ ਸਾਨੂੰ ਉਦੋਂ ਲੱਗੇਗਾ ਜਿੰਨਾ ਚਿਰ ਅਸੀਂ ਆਪ ਨਾਮ ਜਪ ਕੇ ਉੱਥੇ ਨਹੀਂ ਪਹੁੰਚਦੇ ਸੁਣੀ ਚੱਲੀਏ ਆਪ ਮਿਹਨਤ ਕਰੀਏ ਥੋੜਾ ਸਮਾਂ ਜ਼ਰੂਰ ਬੈਠੀਏ ਕਾਰ ਵਿਹਾਰ ਕਰਦੇ ਤੇ ਜਪਣਾ ਹੀ ਹੈ ਪਰ ਕੁਝ ਸਮਾਂ ਅਸੀਂ ਬੈਠ ਕੇ ਵੀ ਪਿਆਰਿਓ ਜਪਣਾ ਹੈ ਉਹਦੇ ਵਾਸਤੇ ਅੰਮ੍ਰਿਤ ਵੇਲਾ ਹੈ ਫਿਰ ਸਹਿਜੇ ਸਹਿਜੇ ਸਾਰਾ ਹੀ ਅੰਮ੍ਰਿਤ ਵੇਲਾ ਬਣ ਜਾਂਦਾ ਗੁਰੂ ਨਾਨਕ ਸਾਹਿਬ ਨੇ ਉਹਨਾਂ ਗੁਰਸਿੱਖਾਂ ਨੂੰ ਸਿੱਖੀ ਦੀ ਦਾਤ ਬਖਸ਼ ਇਹ ਉਪਦੇਸ਼ ਦਿੱਤਾ ਹੈ ਆਪਣਾ ਕਾਰ ਵਿਹਾਰ ਵੀ ਕਰੋ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਭਾਈ ਲਾਲੋ ਨੂੰ ਵਡਿਆਈ ਦਿੱਤੀ ਹੈ ਲਾਲੋ ਨੂੰ ਸਾਧ ਆਖਿਆ ਮਹਿਮਾ ਪ੍ਰਕਾਸ਼ ਦੇ ਵਿਦਵਾਨ ਨੇ ਔਰ ਗੁਰੂ ਨਾਨਕ ਸਾਹਿਬ ਨੇ ਵਡਿਆਈ ਕਿਉਂ ਦਿੱਤੀ ਲਾਲੋ ਸੱਚਾ ਕਿਰਤੀ ਸੀ ਇੱਕ ਪਾਸੇ ਮਲਕ ਭਾਗੋ ਜਿਹਦੇ ਪੂੜਿਆਂ ਵਿੱਚੋਂ ਖੂਨ ਦੀ ਧਾਰ ਭਾਈ ਲਾਲੋ ਦੇ ਕੋਧਰੇ ਦੇ ਪ੍ਰਸ਼ਾਦੇ ਵਿੱਚੋਂ ਦੁੱਧ ਦੀ ਅੰਮ੍ਰਿਤ ਵਰਗੀ ਧਾਰ ਔਰ ਇੱਥੇ ਇਤਿਹਾਸ ਇਹ ਵੀ ਦੱਸਦਾ ਜਾਲਮਖਾਂ ਪਠਾਨ ਸੀ ਏਮਨਾਬਾਦ ਦਾ ਇਹਦਾ ਲੜਕਾ ਬਿਮਾਰ ਹੋ ਗਿਆ ਸੂਲ ਹੋ ਗਿਆ ਤੇ ਲਿਆ ਕੇ ਗੁਰੂ ਨਾਨਕ ਸਾਹਿਬ ਅੱਗੇ ਲਿਟਾ ਦਿੱਤਾ। ਭਾਵੇਂ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਬਚਨ ਨਾਲ ਨਜ਼ਰ ਨਾਲ ਉਹਦੇ ਦੁੱਖ ਦੂਰ ਕਰ ਸਕਦੇ ਸੀ, ਪਰ ਪ੍ਰਗਟ ਕਰੇ ਭਗਤ ਵਡਿਆਈ। ਸ਼੍ਰੀ ਰਾਮ ਚੰਦਰ ਜੀ ਨੇ ਭੀਲਣੀ ਨੂੰ ਪਿਆਰੇ ਵਡਿਆਈ ਦਿੱਤੀ, ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਬਿਧ ਨੂੰ ਵਡਿਆਈ ਦਿੱਤੀ, ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਲਾਲੋ ਨੂੰ ਵਡਿਆਈ ਦੇ ਰਹੇ ਨੇ। ਲਾਲੋ ਲਿਆ ਸੱਚੀ ਕਿਰਤ ਦਾ ਪ੍ਰਸ਼ਾਦ, ਇਹਦੇ ਮੂੰਹ ਚ ਗ੍ਰਾਹੀ ਪਾ। ਇਤਿਹਾਸ ਦੱਸਦਾ ਜਦੋਂ ਉਹ ਰੁੱਖੇ ਪ੍ਰਸ਼ਾਦੇ ਦੀ ਗ੍ਰਾਹੀ, ਸੱਚੀ ਕਿਰਤ ਦੀ ਗ੍ਰਾਹੀ ਉਸ ਤਰਫਦੇ ਹੋਏ ਲੜਕੇ ਦੇ ਮੂੰਹ ਚ ਪਾਈ, ਉਹਦਾ ਸਾਰਾ ਸੂਲ ਦੁੱਖ ਦੂਰ ਹੋ ਗਿਆ। ਭਾਵ ਪਾਪ ਦੀ ਕਮਾਈ ਨਾਲ ਦੁੱਖ ਤੇ ਰੋਗ ਪੈਦਾ ਹੁੰਦੇ ਨੇ, ਪਾਪ ਦੀ ਕਮਾਈ ਦੇ ਨਾਲ ਮਨ ਮੈਲਾ ਹੁੰਦਾ ਹੈ, ਜਨਮਨ ਦੇ ਚੱਕਰ ਚ ਪੈਂਦਾ। ਜਿਹੜਾ ਸੱਚ ਹੈ, ਹੱਕ ਦੀ ਕਮਾਈ ਹੈ, ਇਹਦੇ ਨਾਲ ਪਰ ਦੁੱਖ ਤੇ ਰੋਗ ਦੂਰ ਹੋ ਜਾਂਦੇ ਨੇ। ਤੇ ਤਾਂ ਹੀ ਬਚਨ ਆਉਂਦਾ ਨਾ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਪਰੈ ਜਾਂ ਮਰਦਾਰ ਨਾ ਖਾਏ। ਸੱਚੇ ਪਾਤਸ਼ਾਹ ਮਹਾਰਾਜ ਨੇ ਆਪ ਕਿਰਤ ਕੀਤੀ, ਆਪ ਕਰਤਾਰਪੁਰ ਸਾਹਿਬ ਹਲ ਚਲਾਏ। ਇੱਥੇ ਇੱਕ ਬੇਨਤੀ ਛੋਟੀ ਜੀ ਆਪ ਜੀ ਨਾਲ ਸਾਂਝੀ ਕਰਨੀ ਚਾਹੁੰਦਾ। ਕਈਆਂ ਦਾ ਖਿਆਲ ਇਹ ਆਉਂਦਾ ਜਿਵੇਂ ਜਿੱਤੇ ਰੰਧਾਵੇ ਦੇ ਘਰੋਂ ਬੀਬੀ ਸੀ ਨਾ, ਉਹ ਗੁਰੂ ਸਾਹਿਬ ਦੀਆਂ ਸਾਖੀਆਂ ਸੁਣਦੀ ਜਿੱਤੇ ਰੰਧਾਵੇ ਕੋਲੋਂ, ਤੇ ਇੱਕ ਦਿਨ ਕਹਿਣ ਲੱਗੀ, ਪਤੀ ਦੇਵ ਮੈਨੂੰ ਸਮਝ ਨਹੀਂ ਆਉਂਦੀ ਕਿ ਤੁਸੀਂ ਕਹਿੰਦੇ ਗੁਰੂ ਨਾਨਕ ਸਾਹਿਬ ਕਹਿੰਦੇ ਘਰ ਨਾ ਛੱਡੋ, ਕਿਰਤ ਨਾ ਛੱਡੋ, ਤੇ ਆਪ ਕੋਈ ਜਗ੍ਹਾ ਨਹੀਂ ਜਿੱਥੇ ਨਹੀਂ ਪਹੁੰਚੇ, ਆਪ ਘਰ ਛੱਡ ਕੇ ਪਹਾੜਾਂ ਤੇ ਗਏ, ਤੀਰਥਾਂ ਤੇ ਗਏ, ਬਾਹਰਲੇ ਦੇਸ਼ਾਂ ਤੱਕ ਗਏ, ਇਹ ਕਿਵੇਂ ਹੋਇਆ? ਆਪ ਤੇ ਛੱਡ ਕੇ ਕੋਈ ਜਗ੍ਹਾ ਨਹੀਂ ਛੱਡੀ ਜਿੱਥੇ ਨਹੀਂ ਗਈ? ਤੇ ਕਹਿੰਦੇ ਉਹ ਉਪਦੇਸ਼ ਦਿੰਦੇ ਨੇ ਵੀ ਤੁਸੀਂ ਇੱਕ ਥਾਂ ਬੈਠ ਕੇ ਭਜਨ ਕਰੋ, ਆਪਣੀ ਕਿਰਤ ਕਰੋ। ਤੇ ਜਿੱਤਾ ਰੰਧਾਵਾ ਕਹਿਣ ਲੱਗਾ, ਭਾਗਾਂ ਵਾਲੀਏ ਤੈਨੂੰ ਉਹ ਸੋਝੀ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਸੇ ਦੁੱਖ ਦੇ ਕਾਰਨ ਘਰ ਨਹੀਂ ਸੀ ਛੱਡਿਆ। ਜੇ ਕੈਲਾਸ਼ ਪਰਬਤ ਤੇ ਗਏ, ਉੱਥੇ ਜਾ ਕੇ ਤਪੱਸਿਆ ਨਹੀਂ ਕੀਤੀ? ਜਿਹੜੇ ਰਾਜ ਛੱਡ ਕੇ ਯੋਗੀ ਸਿੱਧ ਨਾਥ ਬਣ ਗਏ ਸੀ, ਉਹਨਾਂ ਨੂੰ ਜਾ ਕੇ ਉਪਦੇਸ਼ ਦਿੱਤਾ। ਜੇ ਗੁਰੂ ਨਾਨਕ ਸਾਹਿਬ ਤੀਰਥਾਂ ਤੇ ਗਏ ਨੇ, ਉੱਥੇ ਤੀਰਥਾਂ ਤੇ ਇਸ਼ਨਾਨ ਕਰਨ ਗਏ, ਜਿਹੜੇ ਤੀਰਥਾਂ ਤੇ ਪਖੰਡ ਤੇ ਭਰਮ ਹੁੰਦੇ ਸੀ ਉਹ ਦੂਰ ਕੀਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਿਆਰਿਓ। ਜੇ ਰਾਜਿਆਂ ਕੋਲ ਗਏ ਹੈ, ਉਹਨੂੰ ਉਹਨਾਂ ਨੂੰ ਉਪਦੇਸ਼ ਦਿੱਤਾ ਹੈ। ਗੁਰੂ ਨਾਨਕ ਸਾਹਿਬ ਨੇ ਕਿਸੇ ਦੁੱਖ ਦੇ ਕਾਰਨ ਘਰ ਨਹੀਂ ਛੱਡਿਆ, ਜਿਨ੍ਹਾਂ ਨੇ ਘਰ ਛੱਡਿਆ ਸੀ ਭਟਕ ਰਹੇ ਸੀ, ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਉਪਦੇਸ਼ ਦੇਣ ਵਾਸਤੇ ਘਰ ਤੋਂ ਆਪ ਜੀ ਚੱਲੇ, ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ। ਗੁਰੂ ਨਾਨਕ ਸਾਹਿਬ ਨੇ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ। ਜੇ ਗੁਰੂ ਨਾਨਕ ਸਾਹਿਬ ਨੂੰ ਪਿਤਾ ਜੀ ਨੇ 20 ਰੁਪਏ ਦਿੱਤੇ ਸੀ ਨਾ, ਆਪ ਜੀ ਨੇ ਲੰਗਰ ਚਲਾ ਦਿੱਤੇ, ਉਸ ਦਾ ਲੰਗਰ ਚਲਾਇਆ ਹੋਇਆ ਸਾਰੀ ਦੁਨੀਆਂ ਤੇ ਚੱਲਦਾ, ਸਾਨੂੰ ਦੱਸਿਆ ਹੈ ਪਿਆਰਿਓ ਕਿਵੇਂ ਵੰਡ ਕੇ ਛਕਣਾ ਹੈ। ਇਸੇ ਤਰ੍ਹਾਂ ਅਸੀਂ ਕਿਰਤ ਕਰਦਿਆਂ, ਨਾਮ ਜਪਦਿਆਂ, ਵੰਡ ਛਕਦਿਆਂ ਆਪਣੇ ਸਰੀਰ ਨੂੰ ਪਿਆਰਿਓ ਸਫਲ ਕਰਨਾ ਹੈ। ਗੁਰੂ ਬਾਬਾ ਜੀ ਨੇ ਕਿੰਨੇ ਬਚਨ ਆਉਂਦੇ ਨੇ ਗੁਰਬਾਣੀ ਦੇ ਵਿੱਚ, ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਇੱਕ ਜਗ੍ਹਾ ਫਰਮਾਨ ਕਰਦੇ ਨੇ, ਜਿਹੜਾ ਗੁਰਸਿੱਖ ਹੈ ਨਾ ਉਹਦਾ ਜੀਵਨ ਕਿਸ ਤਰ੍ਹਾਂ ਦਾ। ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਕਹਿੰਦੇ ਪਿਆਰਿਓ ਗੁਰਸਿੱਖ ਜੋਗੀ ਸੁਰਤ ਕਰਕੇ ਜਾਗਦੇ ਆ। ਇੱਕ ਜੋਗੀ ਹੁੰਦੇ, ਇੱਕ ਗੁਰਸਿੱਖ ਜੋਗੀ ਹੁੰਦੇ ਆ। ਜੋਗੀ ਤੇ ਕੰਨਾਂ ਵਿੱਚ ਮੁੰਦਰੇ ਪਾ ਲੈਂਦੇ ਆ, ਭਭੂਤੀ ਮੰਨ ਲੈਂਦੇ ਆ, ਪਰ ਜਿਹੜੇ ਗੁਰਸਿੱਖ ਜੋਗੀ ਨੇ ਉਹ ਸੁਰਤ ਕਰਕੇ ਜਾਗਦੇ, ਮਾਇਆ ਵਿੱਚ ਰਹਿ ਕੇ ਮਾਇਆ ਤੋਂ ਉਦਾਸ ਹੁੰਦੇ ਆ। ਕੰਨੀ ਮੁੰਦਰਾਂ ਮੰਤਰ ਗੁਰ, ਸੰਤਾਂ ਧੂੜ ਭਭੂਤ ਸੋ ਲਾਸੀ, ਉਹ ਕੰਨ ਪਾੜ ਕੇ ਮੁੰਦਰਾਂ ਨਹੀਂ ਪਾਉਂਦੇ, ਇਨ੍ਹਾਂ ਕੰਨਾਂ ਨਾਲ ਨਾਮ ਦੀ ਮਹਿਮਾ ਸੁਣਦੇ ਨੇ, ਉਹ ਕੋਈ ਸਵਾ ਰਾਖ ਨਹੀਂ ਮਲਦੇ, ਉਨ੍ਹਾਂ ਦੇ ਅੰਦਰ ਨਿਮਰਤਾ ਹੁੰਦੀ, ਨਿਮਰਤਾ ਰੂਪੀ ਵਿਭੂਤੀ ਉਹ ਮਲਦੇ ਨੇ ਪਿਆਰਿਓ। ਤੇ ਫਿਰ ਖਿੰਥਾ ਖਿਮਾ ਹੰਢਾਵਣੀ, ਪ੍ਰੇਮ ਪੱਤਰ ਭਾਵ ਭਗਤ ਉਲਾਸੀ, ਉਨ੍ਹਾਂ ਦੇ ਕੋਲ ਖਿਮਾ ਦੀ ਚਿੱਪੀ ਹੈ, ਚੋਲੀ ਹੈ। ਖਿੰਥਾ ਖਿਮਾ ਹੰਢਾਵਣੀ, ਪ੍ਰੇਮ ਭਾਵ ਉਹ ਭਾਵ ਭਗਤ ਦਾ ਆਨੰਦ, ਪ੍ਰੇਮ ਦਾ ਬਰਤਨ ਜਿਹਦੇ ਵਿੱਚ ਭਾਵ ਭਗਤ ਦਾ ਆਨੰਦ ਉਨ੍ਹਾਂ ਨੂੰ ਪ੍ਰਾਪਤ ਹੁੰਦਾ। ਤੇ ਅੱਗੇ ਜਿਹੜਾ ਬਚਨ ਹੁੰਦਾ ਨਾ, ਸ਼ਬਦ ਸੁਰਤ ਸਿੰਘੀ ਵੱਜੈ। ਹੁਣ ਸਮਾਂ ਅੱਗੇ ਜਾ ਰਿਹਾ, ਜੇ ਮਹਾਂਪੁਰਸ਼ ਕਹਿੰਦੇ ਸੀ ਨਾ ਕਿ ਵਿੱਚੋਂ ਵਿੱਚੋਂ ਭਾਈ ਛਾਲਾਂ ਵੀ ਮਾਰਨੀਆਂ ਪੈਣੀਆਂ, ਉਹ ਛਾਲਾਂ ਹੀ ਮਾਰਨੀਆਂ ਪੈਂਦੀਆਂ, ਕਿਉਂਕਿ ਜਿਹੜਾ ਸਹਿਜ ਦਾ ਹੁੰਦਾ ਉੱਥੇ ਵਿਚਾਰ ਆਰਾਮ ਨਾਲ ਹੋ ਜਾਂਦੀ। ਹੁਣ ਸਮਾਂ ਹੋ ਰਿਹਾ ਭੋਗ ਪੈਣ ਦਾ। ਸ਼ਬਦ ਸੁਰਤ ਸਿੰਘੀ ਵੱਜੈ, ਡੰਡਾ ਗਿਆਨ ਧਿਆਨ ਗੁਰਦਾਸੀ, ਜਿਹੜੇ ਗੁਰਸਿੱਖ ਜੋਗੀ ਨੇ ਉਹ ਪਿਆਰੇ ਉਹ ਬਾਹਰਲੀ ਸਿੰਘੀ ਨਹੀਂ ਵਜਾਉਂਦੇ। ਕਿਹੜੀ ਸਿੰਘੀ? ਹਰ ਵੇਲੇ ਉਨ੍ਹਾਂ ਦੇ ਅੰਦਰ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਪਿਆਰੇ ਉਨ੍ਹਾਂ ਦੇ ਅੰਦਰ ਜਿਹੜੀ ਸਿੰਘੀ ਵੱਜਦੀ ਹੈ ਨਾ, ਉਹ ਆ ਵੱਜਦੀ ਹੈ, ਐਸਾ ਜੀਵਨ ਹੈ ਗੁਰਸਿੱਖਾਂ ਦਾ। ਉਹ ਵੱਜਦੀ ਹੈ ਸਿੰਘੀ ਸ਼ਬਦ ਸੁਰਤ ਵਾਲੀ, ਵੱਜਦੀ ਹੈ ਜੀ ਸਿੰਘੀ ਸ਼ਬਦ ਸੁਰਤ ਵਾਲੀ, ਵੱਜਦੀ ਹੈ। ਸ਼ਬਦ ਸੁਰਤ ਵਾਲੀ ਸਿੰਘੀ ਸ਼ਬਦ ਸੁਰਤ ਵਾਲੀ ਸ਼ਬਦ ਸੁਰਤ ਵਾਲੀ ਸਿੰਘੀ ਸ਼ਬਦ ਸੁਰਤ ਵਾਲੀ
ਸੁਰਤ ਵਾਲੀ ਸਿੰਘੀ
ਸ਼ਬਦ ਸੁਰਤ ਵਾਲੀ ਵੱਜਦੀ ਹੈ ਜੀ ਸਿੰਘੀ ਸ਼ਬਦ ਸੁਰਤ ਵਾਲੀ
ਵੱਜਦੀ
ਜੀਵਨ ਹੈ ਗੁਰਸਿੱਖਾਂ ਦਾ ਪਿਆਰ ਯੋਗ ਨਾ ਭਗਵੀ ਕੱਪਣੀ ਯੋਗ ਨਾ ਮੈਲੇ ਵੇਸ਼ ਨਾਨਕ ਘਰ ਬੈਠਿਆਂ ਯੋਗ ਪਾਈਐ ਸਤਿਗੁਰ ਕਾ ਉਪਦੇਸ਼ ਮਹਾਂਪੁਰਖਾਂ ਦੀ ਮਿੱਠੀ ਨਿੱਘੀ ਯਾਦ ਮਨਾ ਰਹੇ ਬਚਪਨ ਦੇ ਵਿੱਚ ਹੀ ਆਪ ਜੀ ਬੈਠ ਕੇ ਕਈ ਘੰਟੇ ਨਾਮ ਜਪਦੇ ਫੇਰ ਆਪ ਜੀਆਂ ਨੇ ਸਰਵਿਸ ਕੀਤੀ ਖੇਤੀ ਕੀਤੀ ਸਿੰਧ ਵਿੱਚ ਜਾ ਕੇ ਖੇਤੀ ਕੀਤੀ ਨਾਲ ਪ੍ਰਚਾਰ ਕੀਤਾ ਫੌਜ ਸਰਵਿਸ ਕੀਤੀ ਔਰ ਜੀਵਨ ਗੁਰਮੁਖਾਂ ਵਾਲਾ ਕਿਸੇ ਲਾਲਚ ਵਿੱਚ ਨਹੀਂ ਆਏ ਇੱਕ ਮਿਸਾਲ ਕਾਇਮ ਕੀਤੀ ਸੈਟੇਡ ਸਰਵਿਸ ਕੀਤੀ ਕਈ ਬੰਦਿਆਂ ਦਾ ਕੰਮ ਇਕੱਲਿਆਂ ਨੇ ਕੀਤਾ ਯੂਪੀ ਵਿੱਚ ਫਾਰਮ ਦਾ ਕੰਮ ਕੀਤਾ ਤਰਾਈ ਇਲਾਕੇ ਚ ਸਭ ਤੋਂ ਵਧੀਆ ਫਸਲ ਤੇ ਝਾੜ ਮਹਾਂਪੁਰਸ਼ਾਂ ਦੀ ਫਸਲ ਦਾ ਹੋਇਆ ਕਰਦਾ ਸੀ ਪੰਥਨਗਰ ਦੇ ਯੂਨੀਵਰਸਿਟੀ ਦੇ ਡਾਕਟਰ ਵੇਖਣ ਆਇਆ ਕਰਦੇ ਪਿਆ ਉਹਦੇ ਨਾਲ ਨਾਲ ਆਪ ਜੀਆਂ ਨੇ ਘਰ ਘਰ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਪਿਆਰੋ ਸਾਰਾ ਜੀਵਨ ਹੀ ਪ੍ਰਚਾਰ ਆਪ ਜੀ ਕਰਦੇ ਰਹੇ ਸੋ ਇਸ ਕਰਕੇ ਉਹਨਾਂ ਮਹਾਂਪੁਰਸ਼ਾਂ ਦੀ ਅਵਸਥਾ ਬਾਹਰਲਾ ਲਿਬਾਸ ਕੋਈ ਪਛਾਣ ਨਹੀਂ ਸੀ ਸਕਦਾ ਬਹੁਤ ਸਾਰੇ ਕਹਿੰਦੇ ਸੀ ਇੱਕ ਫੌਜੀ ਸਰਦਾਰ ਆਏ ਨੇ ਕੀਰਤਨ ਕਰਦੇ ਨੇ ਪਰ ਪਿਆਰੇ ਉਹ ਜਿਵੇਂ ਗੋਦੜੀ ਦੇ ਵਿੱਚ ਲਾਲ ਹੁੰਦਾ ਅਵਸਥਾ ਮਹਾਂਪੁਰਸ਼ਾਂ ਦੀ ਪੂਰਨ ਮਹਾਂਪੁਰਖਾਂ ਵਾਲੀ ਅਵਸਥਾ ਜੋ ਆਪ ਜੀਆਂ ਨੇ ਬਚਨ ਕੀਤੇ ਰਾੜਾ ਸਾਹਿਬ ਦੇ ਮਹਾਂਪੁਰਖਾਂ ਨਾਲ 16 ਸਾਲ ਦੀ ਉਮਰ ਚ ਮਿਲਾਪ ਹੋਇਆ ਸੀ ਔਰ ਉਨ੍ਹਾਂ ਨੇ ਬਚਨ ਕੀਤਾ ਸੀ ਅੱਜ ਸੁਹਾਗਣ ਦਾ ਸੁਹਾਗਣ ਨਾਲ ਮਿਲਾਪ ਹੋਇਆ ਪਿਆਰਿਓ ਔਰ ਉਨ੍ਹਾਂ ਮਹਾਂਪੁਰਸ਼ਾਂ ਦੇ ਬਚਨਾਂ ਕਰਕੇ ਫਿਰ ਆਪ ਜੀ ਯੂਪੀ ਗਏ ਔਰ ਜੋ ਬਚਨ ਕੀਤੇ ਉਹ ਪੂਰੇ ਹੋ ਰਹੇ ਨੇ ਮਹਾਂਪੁਰਸ਼ਾਂ ਦੇ ਔਰ ਆਪ ਜੀ ਭੇਖ ਨੂੰ ਨਹੀਂ ਸੀ ਮੰਨਦੇ ਪਿਆਰਿਓ ਸਾਦਾ ਲਿਬਾਸ ਆਪ ਜੀਆਂ ਦਾ ਔਰ ਵੱਡੇ ਵੱਡੇ ਜੋਗੀ ਮਹਾਂਪੁਰਸ਼ਾਂ ਦੇ ਕੋਲ ਆ ਕੇ ਇਕੱਲੇ ਪਿਆਰਿਓ ਨਾਮ ਦੀ ਅਵਸਥਾ ਬਾਰੇ ਪੁੱਛਿਆ ਕਰਦੇ ਸੀ ਨਾਮ ਦੀ ਅਵਸਥਾ ਬਾਰੇ ਜਦੋਂ ਡਾਕਟਰ ਸਵਾਮੀ ਰਾਮ ਜੀ ਆਏ ਨੇ ਨਾ 93 ਦੇ ਵਿੱਚ ਤੇ ਤੁਹਾਡੇ ਵਿੱਚ ਐਸੇ ਪ੍ਰੇਮੀ ਹੋਣਗੇ ਉਸ ਦਿਨ ਵੀ ਜਿਹੜੇ ਉੱਥੇ ਹੋਣਗੇ ਤੇ ਦਾਸ ਕੁਦਰਤੀ ਉੱਥੇ ਕੋਲ ਸੀ ਕਈ ਵਾਰ ਤਾਂ ਦੂਰ ਦੂਰ ਦੇ ਦੀਵਾਨ ਹੁੰਦੇ ਕੁਦਰਤੀ ਉਸ ਦਿਨ ਦਾਸ ਕੋਲ ਸੀ ਖੜਾ ਔਰ ਸਿੰਘ ਡੇਰੇ ਦੇ ਥੋੜੀ ਦੇਰ ਤੋਂ ਬਾਅਦ ਆਪਣੇ ਮਹਾਂਪੁਰਸ਼ਾਂ ਜਦ ਬਚਨ ਕੀਤਾ ਡਾਕਟਰ ਸਵਾਮੀ ਰਾਮ ਜੀ ਨੇ ਐ ਹੱਥ ਕੀਤਾ ਸੀ ਇਸ ਤਰ੍ਹਾਂ ਔਰ ਕੀ ਬਚਨ ਕੀਤੇ ਹਮ ਗਲੇ ਤੱਕ ਭਰੇ ਹੋਏ ਹੈ ਹਮ ਗਲੇ ਤੱਕ ਭਰੇ ਹੋਏ ਹੈ ਕੁਛ ਐਸੀਆਂ ਪਰੇਸ਼ਾਨੀਆਂ ਮਹਾਂਪੁਰਸ਼ ਸਵਾਮੀ ਜੀ ਨੂੰ ਅੰਦਰ ਲੈ ਗਏ ਇੱਕ ਘੰਟਾ ਉੱਥੇ ਬਚਨ ਹੋਏ ਜਦ ਬਾਹਰ ਨਿਕਲੇ ਹੱਸਦੇ ਹੋਏ ਮੁਸਕਰਾਉਂਦੇ ਹੋਏ ਕਿ ਹਮਨੇ ਆਜ ਇੱਕ ਬਹੁਤ ਬੜਾ ਖਜ਼ਾਨਾ ਲੁੱਟਾ ਹੈ ਜੇ ਤੋ ਪ੍ਰੇਮ ਕੇ ਸਾਗਰ ਹੈ ਜੋ ਹਮੇ ਇੱਕ ਸੰਤ ਮਿਲੇ ਹੈ ਸੰਤ ਤੋਂ ਬਹੁਤ ਦੇਖੇ ਮਾਲੀਆ ਮੇ ਬੜੇ ਬੜੇ ਤਪੱਸਿਆ ਕਰ ਲੇਕਿਨ ਹਮੇ ਆਜ ਇੱਕ ਸੰਤ ਮਿਲੇ ਹੈ ਜਿਸ ਕੋ ਸੰਤ ਕਹਿਤੇ ਹੈ ਐਸਾ ਸਰਲ ਜੀਵਨ ਔਰ ਕਹਿੰਦੇ ਹਮਨੇ ਤੋ ਬਹੁਤ ਖਜ਼ਾਨਾ ਲੁੱਟਾ ਹੈ ਪਿਆਰਿਓ ਸਭ ਨਾਲ ਪਿਆਰ ਕਰਦੇ ਸੀ ਔਰ ਇੱਕ ਬਚਨ ਉਹਨਾਂ ਦਾ ਕਦੀ ਕਹਿੰਦੇ ਵੀ ਦੂਸਰੇ ਦੇ ਬਾਗ ਚੋਂ ਬੂਟਾ ਕਦੀ ਪੁੱਟ ਕੇ ਆਪਣੇ ਚ ਨਾ ਲਾਓ ਉਹਨੂੰ ਉੱਥੇ ਪਾਣੀ ਪਾਓ ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ ਗੁਰੂ ਨਾਨਕ ਸਾਹਿਬ ਨੇ ਜੇ ਹਿੰਦੂ ਵੀਰ ਹੈ ਦੱਸਿਆ ਪੂਜਾ ਕਰਨੀ ਹੈ ਉਹ ਕਰਨੀ ਹੈ ਜੇ ਮੁਸਲਮਾਨ ਵੀਰ ਹੈ ਉਹਨੂੰ ਨਮਾਜ਼ ਪੜ੍ਹਨ ਦਾ ਤਰੀਕਾ ਦੱਸਿਆ ਗੁਰਸਿੱਖ ਨੇ ਪਿਆਰਿਓ ਗੁਰਸਿੱਖੀ ਵਿੱਚ ਆਉਣਾ ਖੰਡੇ ਬੱਟ ਦਾ ਅੰਮ੍ਰਿਤ ਛੱਕ ਕੇ ਪੀਓ ਪੌਲ ਖੰਡ ਤਾਰ ਹੋਏ ਜਨਮ ਸਹੇਲਾ ਸਭ ਨਾਲ ਆਪ ਜੀ ਪਿਆਰ ਕਰਦੇ ਹਰ ਮਤ ਦੇ ਜਿਹੜੇ ਨਾਮ ਜਪਣ ਵਾਲੇ ਸੀ ਮਹਾਂਪੁਰਸ਼ ਕੋਲ ਆਇਆ ਕਰਦੇ ਸਨ ਪਰ ਜੋ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਆਪ ਜੀ ਨੇ ਲੱਖਾਂ ਨੂੰ ਖੰਡੇ ਬੱਟ ਅੰਮ੍ਰਿਤ ਛਕਾ ਕੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਿਆ ਔਰ ਉਨ੍ਹਾਂ ਦਾ ਜੀਵਨ ਇੱਕ ਐਸੀ ਸੇਧ ਜਿਨ੍ਹਾਂ ਨੇ ਪਿਆਰਿਓ ਖੇਤੀ ਵੀ ਕੀਤੀ ਸਰਵਿਸ ਵੀ ਕੀਤੀ ਔਰ ਉਸ ਦੇ ਨਾਲ ਉਹ ਅਵਸਥਾ ਪ੍ਰਾਪਤ ਕੀਤੀ ਜਿਸ ਵੀ ਕਿਸੇ ਵਿਰਲੇ ਮਹਾਤਮਾ ਨੂੰ ਹੈ। ਕਈ ਵਾਰ ਅਸੀਂ ਇਹ ਵੀ ਕਹਿ ਦਿੰਦੇ ਹਾਂ ਭਈ ਆਮ ਹੁੰਦਾ ਜਦੋਂ ਸਾਡਾ ਆਪਣੇ ਮਹਾਤਮਾ ਨਾਲ ਪਿਆਰ ਹੁੰਦਾ ਨਾ, ਅਸੀਂ ਕਹਿੰਦੇ ਦੁਨੀਆਂ ਤੇ ਹੋਰ ਕੋਈ ਸੰਤ ਹੋਇਆ ਹੀ ਨਹੀਂ। ਨਹੀਂ ਨਹੀਂ ਨਹੀਂ, ਇਹ ਵੀ ਨਹੀਂ। ਹਰ ਯੁਗ ਯੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਜਿੱਥੇ ਅਸੀਂ ਆਪਣੇ ਮਹਾਤਮਾ ਦਾ ਸਤਿਕਾਰ ਕਰਨਾ ਉੱਥੇ ਕਿਸੇ ਨੂੰ ਨੀਵਾਂ ਨਹੀਂ ਦਿਖਾਉਣਾ, ਔਰ ਜਿੱਥੇ ਮਹਾਤਮਾ ਦਾ ਸਤਿਕਾਰ ਕਰਨਾ ਉੱਥੇ ਅਸੀਂ ਗੁਰੂ ਨੂੰ ਵੀ ਨਹੀਂ ਭੁੱਲਣਾ। ਇਹ ਵੀ ਯਾਦ ਰੱਖੋ, ਮਹਾਂਪੁਰਸ਼ਾਂ ਦੇ ਆਖਰੀ ਬਚਨ ਥੋੜੇ ਦਿਨ ਸੰਗਤਾਂ ਵਿੱਚ, ਬਾਣੀ ਦਾ ਲੜ ਨਾ ਛੱਡਿਓ। ਮੈਂ ਬੇਨਤੀ ਕਰਨਾ ਜੇ ਮਹਾਂਪੁਰਸ਼ਾਂ ਦੀ ਯਾਦ ਮਨਾ ਰਹੇ ਹੋ ਤਾਂ ਆਪਾਂ ਨੂੰ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ, ਉਨ੍ਹਾਂ ਨੇ ਬਾਣੀ ਦੇ ਨਾਲ ਜੋੜਿਆ ਪਿਆਰਿਓ। ਅਸੀਂ ਕਈ ਵਾਰ ਭੁੱਲ ਜਾਂਦੇ ਹਾਂ। ਅੱਜ ਹੀ ਇੱਥੇ ਸਟੇਜ ਤੇ ਇੱਕ ਜਥਾ ਕਰੀਬ 11 ਵਜੇ ਬੋਲ ਕੇ ਗਿਆ, ਔਰ ਕੀ ਬੋਲ ਰਹੇ ਸੀ ਕਿ ਜਦੋਂ ਧੰਨ ਗੁਰੂ ਰਾਮਦਾਸ ਬਾਬਾ ਸ੍ਰੀ ਚੰਦ ਨੂੰ ਮਿਲੇ ਨੇ ਨਾ, ਉਨ੍ਹਾਂ ਕਿਹਾ ਇੰਨਾ ਦਾੜਾ ਕਿਉਂ ਵਧਾਇਆ? ਤੇ ਗੁਰੂ ਰਾਮਦਾਸ ਕਹਿੰਦੇ ਤੁਹਾਡੇ ਵਰਗੇ ਮਹਾਂਪੁਰਖਾਂ ਦੇ ਚਰਨ ਝਾੜਨ। ਤੇ ਗੁਰੂ ਰਾਮਦਾਸ ਚਰਨ ਝਾੜਨ ਲੱਗ ਪਏ। ਬਾਬਾ ਸ੍ਰੀ ਚੰਦ ਐਡੇ ਅਣਜਾਣ ਨਹੀਂ ਸੀ ਕਿ ਗੁਰੂ ਰਾਮਦਾਸ ਤੋਂ ਚਰਨ ਚੜਾਉਣ। ਉਹ ਪਤਾ ਹੈ ਗੁਰੂ ਕੋਲ ਕਦੀ ਇਹ ਕਰਾ ਸਕਦੇ ਸੀ ਪਿਆਰਿਓ? ਇਹ ਉਨ੍ਹਾਂ ਨੇ ਲਿਖਿਆ ਹੈ ਜਿਨ੍ਹਾਂ ਦੇ ਅੰਦਰ ਇੱਕ ਪਾਸੇ ਪਿਆਰ ਹੈ ਦੂਸਰਾ ਪਾਸਾ ਭੁੱਲ ਜਾਂਦੇ ਆ। ਸਾਖੀਆਂ ਤੇ ਇਹ ਵੀ ਲਿਖੀਆਂ ਗਈਆਂ ਕਿ ਗੁਰੂ ਅਰਜਨ ਦੇਵ ਮਹਾਰਾਜ ਸੁਖਨੀ ਸਾਹਿਬ ਦੀ ਬਾਣੀ ਆ ਰਹੀ ਸੀ, ਇਹ ਰੁਕ ਗਈ ਜੀ, ਫਿਰ ਬਾਬਾ ਸ੍ਰੀ ਚੰਦ ਕੋਲ ਗਏ, ਉਨ੍ਹਾਂ ਨੇ ਫਿਰ ਇਹ ਸਲੋਕ ਉਚਾਰਨ ਕੀਤਾ, ਆ ਸੱਚ ਜੁਗਾਰ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ। ਇਹ ਬਾਬਾ ਸ੍ਰੀ ਚੰਦ ਦਾ ਸਲੋਕ ਹੈ? ਬਿਲਕੁਲ ਨਹੀਂ। ਇਹ ਬਾਣੀ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ, ਜਿੱਥੇ ਜਿਨ੍ਹਾਂ ਦੇ ਅੰਦਰ ਕੇਵਲ ਬਾਬਾ ਸ੍ਰੀ ਚੰਦ ਦਾ ਸਤਿਕਾਰ ਹੈ ਨਾ, ਉਹ ਪਿਆਰੇ ਦੂਸਰੇ ਪਾਸਾ ਭੁੱਲ ਜਾਂਦੇ ਆ। ਉਹ ਉਨ੍ਹਾਂ ਨੂੰ ਹੀ ਵੱਡਾ ਇੰਨਾ ਦਿਖਾ ਦਿੰਦੇ ਆ ਕਿ ਗੁਰੂ ਨੂੰ ਛੋਟਾ ਦਿਖਾ ਦਿਓ। ਪਿਆਰਿਓ, ਗੁਰੂ ਵੱਡਾ ਹੈ, ਗੁਰ ਪਰਮੇਸ਼ਰ ਏਕੋ ਜਾਣ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਇਹ ਆਪਾਂ ਮਹਾਂਪੁਰਸ਼ਾਂ ਦੀ ਯਾਦ ਮਨਾ ਰਹੇ ਹਾਂ। ਜਿਨ ਕੀ ਯਾਦ ਮਨਾਤੇ ਹੋ, ਅੱਗੇ ਮਹਾਂਪੁਰਸ਼ਾਂ ਨੂੰ ਪਤਾ ਉਹ ਜਥੇਦਾਰ ਜੀ ਆਨੰਦਪੁਰ ਸਾਹਿਬ ਕਹਿੰਦੇ, ਉਨਕੀ ਬਾਤ ਵੀ ਮਾਨੋ। ਜੇ ਅਸੀਂ ਮਹਾਂਪੁਰਸ਼ਾਂ ਦੀ ਯਾਦ ਮਨਾਉਂਦੇ ਹਾਂ, ਉਨ੍ਹਾਂ ਦੇ ਬਚਨ ਮੰਨੀਏ, ਬਾਣੀ ਦਾ ਲੜ ਨਹੀਂ ਛੱਡਣਾ, ਗੁਰੂ ਗ੍ਰੰਥ ਸਾਹਿਬ ਸਾਡੇ ਸਤਿਗੁਰੂ ਹਨ, ਮਹਾਂਪੁਰਸ਼ਾਂ ਦਾ ਇਹੀ ਪਿਆਰ ਆਪਾਂ ਹਿਰਦੇ ਚ ਵਸਾਉਣਾ, ਇਹੀ ਯਾਦ ਹੈ ਕਿ ਸਾਨੂੰ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਕੇ ਗਏ ਨੇ। ਜਿਨ੍ਹਾਂ ਨੇ ਨਹੀਂ ਅੰਮ੍ਰਿਤ ਛਕਿਆ ਉਹ ਵੀ ਖੰਡੇ ਬੱਟ ਦਾ ਅੰਮ੍ਰਿਤ ਛਕੋ, ਕੱਲ ਤੇ ਪਰਸੋਂ ਦੋਨੋਂ ਅੰਮ੍ਰਿਤ ਸੰਚਾਰ ਹੋਏਗਾ। ਬਾਕੀ ਸਾਰਾ ਪ੍ਰੋਗਰਾਮ ਆਪ ਜੀ ਨੂੰ ਅਰਦਾਸ ਤੋਂ ਬਾਅਦ ਦੱਸ ਦਿੱਤਾ ਜਾਏਗਾ, ਅੱਜ ਰਾਤ ਦਾ, ਕੱਲ ਅੰਮ੍ਰਿਤ ਵੇਲੇ ਤੋਂ ਲੈ ਕੇ ਕੱਲ ਰਾਤ ਤੱਕ, ਪਰਸੋਂ ਸ਼ਾਮ ਦੇ 4 ਵਜੇ ਤੱਕ ਪ੍ਰੋਗਰਾਮ ਹੈ। ਦਾਸ ਕੋਲੋਂ ਇੱਕ ਨਹੀਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਸਾਰੇ ਆਏ ਮਹਾਂਪੁਰਸ਼ ਵਿਦਵਾਨਾਂ ਦਾ ਬਹੁਤ ਬਹੁਤ ਸਤਿਕਾਰ। ਦਾਸ ਆਪਣਾ ਸਿਰ ਝੁਕਾਉਂਦਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕੋਟਨ ਕੋਟ ਵਾਰ ਨਮਸਕਾਰ ਕਰਦਿਆਂ ਹੋਇਆਂ, ਆਈ ਸੰਗਤ ਵਿੱਚ ਸੰਗਤ ਹਾਪਰਾ ਵਰਸਾ ਜੀਓ, ਆਪ ਜੀ ਕਿੱਥੋਂ ਕਿੱਥੋਂ ਚੱਲ ਕੇ ਆਇਓ। ਬੇਨਤੀ ਕਰਾਂ ਕਿ ਵੱਧ ਤੋਂ ਵੱਧ ਸਮਾਂ ਗੁਰੂ ਦਰਬਾਰ ਚ ਪਿਆਰਿਓ ਬੈਠੋ। ਲੰਗਰ ਵੀ ਚੱਲ ਰਹੇ ਨੇ, ਆਰਾਮ ਵਾਸਤੇ ਵੀ ਜਗ੍ਹਾ ਹੈ, ਪਰ ਅੱਜ ਤੇ ਅਸੀਂ ਟੈਂਟਾਂ ਦੇ ਵਿੱਚ ਸਿੰਘ ਨਹੀਂ ਭੇਜੇ। ਕਿਉਂ? ਜਿਹੜੇ ਬਾਹਰੋਂ ਆਏ ਉਹ ਵੀ ਥੱਕੇ, ਜਿਹੜੇ ਯੂਪੀ ਵੱਲੋਂ ਦੂਰੋਂ ਦੂਰ ਆਏ 24-24 ਘੰਟੇ ਰਸਤੇ ਖਰਾਬ ਸੀ। ਇਸ ਕਰਕੇ ਅੱਜ ਤਾਂ ਸਮਝੋ ਵੀ ਥੋੜਾ ਕਿਵੇਂ ਸਮਝ ਲਓ, ਕੱਲ ਤੋਂ ਬਕਾਇਦਾ ਆਰਾਮ ਦਾ ਸਮਾਂ ਉਸ ਵੇਲੇ ਆਰਾਮ, ਬਾਕੀ ਸਾਰਾ ਸਮਾਂ ਸੇਵਾ ਵਿੱਚ ਤੇ ਗੁਰੂ ਦਰਬਾਰ ਵਿੱਚ ਆਪਾਂ ਨੇ ਬਤੀਤ ਕਰਨਾ। ਔਰ ਦਾਸ ਕੋਲੋਂ ਇੱਕ ਨੀ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਜਾਣ ਸਮਝ ਕੇ ਖਿਮਾ ਕਰਨਾ, ਹੋਈਆਂ ਭੁੱਲਾਂ ਦੀ ਖਿਮਾ, ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਾਰੇ ਹੁਣ ਗੁਰਸਤੋਤਰ ਵਿੱਚ ਅਰਦਾਸ ਸੱਚੇ ਪਾਤਸ਼ਾਹ ਜੀ ਦੇ ਹੁਕਮਨਾਮੇ ਸਰਵਣ ਕਰਨੇ ਹਨ, ਬਾਕੀ ਬੇਨਤੀਆਂ ਜਿਹੜੀਆਂ ਨੇ ਆਪ ਜੀ ਨੂੰ ਬਾਅਦ ਵਿੱਚ ਕੀਤੀਆਂ ਜਾਣਗੀਆਂ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ। ਧੰਨ ਹੈ ਗੁਰੂ ਰਾਮਦਾਸ ਸਿੰਘ, ਧੰਨ ਹੈ। ਅਰਜਨ ਦੇਵ ਸਨ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰ ਹਰ ਕੋ ਬਿੰਦ ਸਾਹਿਬ ਧਨ ਹੈ ਧੰਨ ਹੈ ਗੁਰੂ ਹਰ ਰਾਇ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਕ੍ਰਿਸ਼ਨ ਸਾਹਿਬ ਧੰਨ ਹੈ
ਖਾਲਸਾ